ਦੋਹਰਾ ਇਤਕ ਮਾਸ ਸ਼੍ਰੀ ਸਤਿਗੁਰੂ ਪਟਣੇ ਵਿਖੇ ਬਿਤਾਏ ਗਮਨੇ ਅਬ ਪੰਜਾਬ ਕੋ ਔਰ ਅਬ ਲੱਖ ਉਠਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨ ਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਦਇਆ ਨਿਧ ਪਰਮ ਕਿਰਪਾਲੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਚ ਨੌਵੇਂ ਪਾਤਸ਼ਾਹ ਧਰਮ ਧੁਰੰਧਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਗੁਰੂ ਪਾਤਸ਼ਾਹ ਗਰੀਬ ਨਵਾਜ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਨਾਲ ਸਰਵਣ ਕਰ ਰਹੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਪਟਨਾ ਸਾਹਿਬ ਵਿਖੇ ਨਿਵਾਸ ਕਰ ਰਹੇ ਨੇ। ਲੰਮੇ ਅਰਸੇ ਤੋਂ ਬਾਅਦ ਸਤਿਗੁਰੂ ਜੀ ਅਸਾਮ ਦੇ ਦੌਰੇ ਤੋਂ ਵਾਪਸ ਸ੍ਰੀ ਪਟਨਾ ਸਾਹਿਬ ਆਏ ਨੇ। ਰਾਜਾ ਬਿਸ਼ਨ ਸਿੰਘ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਚ ਤਿੰਨ ਦਿਨ ਰਹਿ ਕੇ ਆਗਿਆ ਲੈ ਕੇ ਆਪਣੇ ਨਗਰ ਨੂੰ ਦੇਸ਼ ਨੂੰ ਵਿਦਾ ਹੋਇਆ। ਕਲਗੀਧਰ ਜੀ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪੁੱਛਦੇ ਹਨ, ਪਿਤਾ ਜੀ ਪੂਰਬ ਦੇਸ਼ ਵਿਚ ਆਪ ਜੀ ਕਿੱਥੇ ਤੱਕ ਗਏ ਸੀ, ਸਮੁੰਦਰ ਤੱਕ ਗਏ ਸੀ ਜਾਂ ਸਮੁੰਦਰ ਤੋਂ ਉਰੇ ਕਿਤੇ ਡੇਰਾ ਸੀ, ਉਥੇ ਦੋਨਾਂ ਰਾਜਿਆਂ ਦਾ ਜੰਗ ਹੋਇਆ ਜਾਂ ਨਹੀਂ ਹੋਇਆ? ਨੌਵੇਂ ਪਾਤਸ਼ਾਹ ਜੀ ਨੇ ਦੱਸਿਆ ਕਿ ਅਸੀਂ ਕਾਮਰੂ ਦੇਸ਼ ਗਏ ਸੀ। ਕਲਗੀਧਰ ਜੀ, ਉਹ ਕਾਮਰੂ ਦੇਸ਼ ਹੈ ਜਿੱਥੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਵੀ ਚਰਨ ਪਾਏ। ਉਦੋਂ ਵੀ ਇੱਥੇ ਜਾਦੂਗਰਨਾ ਸਨ, ਭਾਈ ਬਾਲਾ ਤੇ ਮਰਦਾਨਾ ਸਤਿਗੁਰਾਂ ਦੇ ਨਾਲ ਸਨ। ਉਸ ਵੇਲੇ ਉਹਨਾਂ ਜਾਦੂਗਰਨੀਆਂ ਨੂੰ ਸਮਤ ਦੇ ਕੇ ਮਹਾਰਾਜ ਜੀ ਨੇ ਕਾਮਰੂ ਵਿਚ ਸਿੱਖੀ ਪੈਦਾ ਕੀਤੀ ਔਰ ਹੁਕਮ ਕਰਕੇ ਧਰਮਸ਼ਾਲਾ ਦੀ ਸਥਾਪਨਾ ਕੀਤੀ। ਰਹੀ ਗੱਲ ਰਾਜੇ ਬਿਸ਼ਨ ਸਿੰਘ ਦੀ, ਔਰ ਉਧਰ ਜੋ ਕਾਮਰੂ ਦੇਸ਼ ਦਾ ਰਾਜਾ ਸੀ ਰਾਜਾ ਪ੍ਰਣਪਾਲ, ਅਸੀਂ ਇਨ੍ਹਾਂ ਦੋਨਾਂ ਰਾਜਿਆਂ ਦਾ ਜੰਗ ਨਹੀਂ ਹੋਣ ਦਿੱਤਾ, ਦੋਹਾਂ ਦੀ ਸੰਧੀ ਕਰਾ ਦਿੱਤੀ। ਸੰਧੀ ਕਰਵਾ ਕੇ ਉਥੇ ਨਗਰ ਵਸਾ ਕੇ ਉਥੇ ਦੋਹਾਂ ਦੀ ਚੌਂਕੀ ਬਣਾ ਦਿੱਤੀ ਹੈ, ਦੋਹਾਂ ਰਾਜਾਂ ਦੀ ਹੱਦਬੰਦੀ ਕਰ ਦਿੱਤੀ ਹੈ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਸਾਹਿਬ ਗੁਰੂ ਕਲਗੀਧਰ ਜੀ ਨੇ, ਦਸਮੇਸ਼ ਪਾਤਸ਼ਾਹ ਜੀ ਨੇ ਸਾਰੇ ਬਚਨ ਸੁਣੇ ਨੇ। ਕਲਗੀਧਰ ਜੀ ਵੀ ਬਾਲ ਲੀਲਾ ਦੇ ਕੌਤਕ ਕਰਦੇ ਹਨ। ਬਹੁਤ ਸਾਰੇ ਬਾਲਕਾਂ ਨੂੰ ਇਕੱਠਿਆਂ ਕਰਕੇ ਦੋ ਜਥੇ ਬਣਾ ਕੇ ਆਪਸ ਵਿਚ ਭੇੜ ਕਰਦੇ ਨੇ ਤੇ ਨੌਵੇਂ ਪਾਤਸ਼ਾਹ ਕਈ ਵਾਰ ਕਹਿੰਦੇ ਕਲਗੀਧਰ ਜੀ ਨੂੰ, ਗੋਬਿੰਦ ਰਾਏ ਜੀ, ਆਉਣ ਵਾਲੇ ਸਮੇਂ ਵਿਚ ਤੁਸੀਂ ਜੰਗ ਯੁੱਧ ਕਰਨੇ ਹਨ, ਪਰ ਹਾਲੇ ਤਾਂ ਤੁਸੀਂ ਸਾਡੇ ਕੋਲ ਬੈਠੋ, ਹੁਣ ਤਾਂ ਸਾਡੇ ਕੋਲ ਬੈਠਣ ਦਾ ਸਮਾਂ ਹੈ, ਕਿਉਂਕਿ ਮੁੜ ਕੇ ਸਮਾਂ ਪ੍ਰਾਪਤ ਹੀ ਨਹੀਂ ਹੋਣਾ। ਤੋ ਕਲਗੀਧਰ ਜੀ ਕਾਫੀ ਸਮੇਂ ਤੱਕ ਨੌਵੇਂ ਪਾਤਸ਼ਾਹ ਦੇ ਚਰਨਾਂ ਵਿਚ ਨਾਲ ਬੈਠੇ ਰਹਿੰਦੇ ਨੇ ਤੇ ਸਾਹਿਬ ਨੌਵੇਂ ਪਾਤਸ਼ਾਹ ਆਪਣੇ ਸਾਹਿਬਜ਼ਾਦੇ ਨੂੰ ਬੜਾ ਹੀ ਦੁਲਾਰ ਕਰਦੇ, ਬਹੁਤ ਹੀ ਪਿਆਰ ਕਰਦੇ ਹਨ। ਆਓ ਸਤਿਗੁਰਾਂ ਦੇ ਇਤਿਹਾਸ ਦੀ ਲੜੀ ਨੂੰ ਤੋਰੀਏ, ਨੌਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਕਿਤਕ ਮਾਸ ਸ੍ਰੀ ਸਤਿਗੁਰੂ ਪਟਣੇ ਵਿਖੇ ਬਿਤਾਏ
ਇਸੇ ਤਰ੍ਹਾਂ ਕੁਝ ਮਹੀਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਬਤੀਤ ਕੀਤੇ ਨੇ ਕੁਝ ਮਹੀਨੇ ਮਹਾਰਾਜ ਜੀ ਇੱਥੇ ਰਹੇ ਹਨ
ਗਮ ਨੇ ਆ ਪੰਜਾਬ ਕੋ ਉਰੇ ਆ ਬਿਲਾਖ ਉਠਾਏ
ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਮਨ ਵਿਚ ਅਭਿਲਾਖਾ ਕੀਤੀ ਹੈ ਕਿ ਹੁਣ ਅਸੀਂ ਪੰਜਾਬ ਨੂੰ ਵਾਪਸ ਚੱਲੀਏ ਕਿਉਂਕਿ ਕਈ ਮਹੀਨੇ ਸਤਿਗੁਰਾਂ ਨੂੰ ਪਟਨਾ ਸਾਹਿਬ ਰਹਿੰਦਿਆਂ ਬੀਤ ਚੁੱਕੇ ਸਨ ਤੋ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਮਨ ਵਿਚ ਅਭਿਲਾਖਾ ਕੀਤੀ ਹੈ ਇੱਛਾ ਕੀਤੀ ਹੈ ਕਿ ਹੁਣ ਅਸੀਂ ਪੰਜਾਬ ਨੂੰ ਵਾਪਸ ਚਲੇ ਜਾਈਏ ਪੰਜਾਬ ਦੇਸ਼ ਨੂੰ ਵਾਪਸ ਮੁੜੀਏ ਜਿਹੜਾ ਸਾਡਾ ਜੱਦੀ ਨਗਰ ਹੈ ਜੋ ਸਾਡਾ ਪੁਸ਼ਤੈਨੀ ਨਗਰ ਹੈ ਉਸ ਨਗਰਾਂ ਦੇ ਜਾ ਕੇ ਦੌਰੇ ਕਰੀਏ
ਜੋ ਪਈ ਮਾਤ ਨਾਨਕੀ ਸੋ ਤਬ ਕਹਿਓ
ਉਸ ਵਕਤ ਜਦੋਂ ਨੌਵੇਂ ਪਾਤਸ਼ਾਹ ਨੇ ਵਿਚਾਰ ਕੀਤੀ ਨਾ ਕਿ ਹੁਣ ਅਸੀਂ ਪੰਜਾਬ ਚੱਲੀਏ ਪੰਜਾਬ ਨੂੰ ਸਾਨੂੰ ਜਾਣਾ ਚਾਹੀਦਾ ਤੋ ਨੌਵੇਂ ਪਾਤਸ਼ਾਹ ਜੀ ਮਾਤਾ ਨਾਨਕੀ ਜੀ ਕੋਲ ਆਏ ਸਤਿਗੁਰਾਂ ਦੇ ਪੂਜਨੀਕ ਮਾਤਾ ਨੇ ਮਾਤਾ ਨਾਨਕੀ ਜੀ ਤੋ ਮਾਤਾ ਨਾਨਕੀ ਜੀ ਦੇ ਕੋਲ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਆਏ ਹਨ
ਹਮ ਪ੍ਰਸਥਾਨੇ ਆਪਨੋ ਲਇਓ
ਮਾਤਾ ਨਾਨਕੀ ਨੂੰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਕਹਿਣ ਲੱਗੇ ਮਾਤਾ ਜੀ ਹੁਣ ਅਸੀਂ ਪ੍ਰਸਥਾਨ ਕਰਨਾ ਚਾਹੁੰਦੇ ਹਾਂ ਹੁਣ ਅਸੀਂ ਪੰਜਾਬ ਨੂੰ ਵਾਪਸ ਜਾਣਾ ਚਾਹੁੰਦੇ ਹਾਂ ਸਾਡੇ ਮਨ ਦੀ ਇੱਛਾ ਹੈ ਕਿ ਅਸੀਂ ਪੰਜਾਬ ਨੂੰ ਵਾਪਸ ਚਲੇ ਜਾਈਏ ਪ੍ਰਸਥਾਨ ਕਰ ਜਾਈਏ
ਵੱਡੋ ਦੇਸ਼ ਪੰਜਾਬ ਹਮਾਰਾ
ਪੰਜਾਬ ਦਾ ਜਿਹੜਾ ਇਲਾਕਾ ਹੈ ਉਹ ਸਾਡਾ ਆਪਣਾ ਦੇਸ਼ ਹੈ ਉਥੇ ਸਾਡੇ ਬਜੁਰਗਾਂ ਦਾ ਨਿਵਾਸ ਰਿਹਾ ਤੇ ਹੋਰ ਵੀ ਸਾਡੇ ਬਹੁਤ ਸਾਰੇ ਸੰਬੰਧੀ ਜਿਹੜੇ ਨੇ ਇਸ ਵੇਲੇ ਪੰਜਾਬ ਚ ਹੀ ਰਹਿੰਦੇ ਨੇ ਤੇ ਮਾਤਾ ਜੀ ਸਾਡਾ ਮਨ ਕਰਦਾ ਚਿੱਤ ਕਰਦਾ ਕਿ ਅਸੀਂ ਪੰਜਾਬ ਚਲੇ ਜਾਈਏ ਕਿਉਂਕਿ ਪੰਜਾਬ ਸਾਡਾ ਆਪਣਾ ਦੇਸ਼ ਹੈ
ਤਿਆਗੇ ਉਹ ਬੀਤੇ ਉਹ ਸਮਾਂ ਉਦਾਰਾ
ਪੰਜਾਬ ਨੂੰ ਛੱਡ ਕੇ ਇੱਥੇ ਆਇਆ ਬਹੁਤ ਸਮਾਂ ਹੋ ਗਿਆ ਕਿੰਨਾ ਲੰਮਾ ਅਰਸਾ ਹੋ ਚੁੱਕਾ ਹੈ ਕਈ ਸਾਲ ਆਪਾਂ ਨੂੰ ਬੀਤ ਗਏ ਨੇ ਪਹਿਲਾਂ ਆਪਾਂ ਤੀਰਥਾਂ ਦੀ ਯਾਤਰਾ ਕੀਤੀ ਤੀਰਥ ਯਾਤਰਾ ਕਰਦੇ ਕਈ ਮਹੀਨੇ ਕਈ ਸਾਲ ਲੰਘ ਗਏ ਫਿਰ ਹੁਣ ਅਸੀਂ ਆਸਾਮ ਚਲੇ ਗਏ ਉੱਥੇ ਸਾਨੂੰ ਕਿੰਨਾ ਸਮਾਂ ਲੱਗ ਗਿਆ ਇਸ ਕਰਕੇ ਮਾਤਾ ਜੀ ਸਾਡੇ ਮਨ ਦੀ ਇੱਛਾ ਹੈ ਕਿ ਅਸੀਂ ਪੰਜਾਬ ਵਾਪਸ ਚਲੇ ਜਾਈਏ ਕਿਉਂਕਿ ਪੰਜਾਬ ਨੂੰ ਛੱਡ ਕੇ ਆਇਆ ਬਹੁਤ ਲੰਮਾ ਸਮਾਂ ਕਈ ਸਾਲ ਸਾਨੂੰ ਬੀਤ ਚੁੱਕੇ ਨੇ ਇਸੇ ਪਾਸੇ
ਕੇਤਕ ਸੰਮਤ ਇਤੇ ਬਿਤਾਏ
ਕਈ ਸਾਲ ਅਸੀਂ ਇਸ ਇਲਾਕੇ ਦੇ ਵਿਚ ਹੀ ਬਤੀਤ ਕਰ ਦਿੱਤੇ ਨੇ ਇਧਰ ਪੂਰਬ ਦੇਸ਼ ਵਿਚ ਹੀ ਬਤੀਤ ਕਰ ਦਿੱਤੇ ਹਨ
ਪੂਰਬ ਬਸੇ ਅਦਕ ਸੁਖ ਪਾਏ
ਇੱਥੇ ਪੂਰਬ ਵੱਲ ਵਸ ਕੇ ਅਸੀਂ ਬੜਾ ਸੁਖ ਪਾਇਆ ਇੱਥੇ ਵੀ ਸਾਨੂੰ ਕੋਈ ਪਰੇਸ਼ਾਨੀ ਨਹੀਂ ਰਹੀ ਕਿਸੇ ਵੀ ਪ੍ਰਕਾਰ ਦੀ ਸਾਨੂੰ ਇੱਥੇ ਰਹਿੰਦਿਆਂ ਕੋਈ ਦਿੱਕਤ ਨਹੀਂ ਆਈ ਇੱਥੇ ਪੂਰਬ ਦੇਸ਼ ਵਿਚ ਵੀ ਰਹਿ ਕੇ ਅਸੀਂ ਸਰਵ ਪ੍ਰਕਾਰ ਦੇ ਸੁਖ ਪ੍ਰਾਪਤ ਕੀਤੇ ਹਨ
ਅਬ ਆਨੰਦਪੁਰ ਦੇਖੇ ਜਾਈ
ਪਰ ਹੁਣ ਅਸੀਂ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਮਾਤਾ ਜੀ ਜਿਹੜਾ ਨਗਰ ਅਸੀਂ ਆਪ ਆਪਣੇ ਹੱਥੀਂ ਵਸਾਇਆ ਸ੍ਰੀ ਆਨੰਦਪੁਰ ਸਾਹਿਬ ਨੌਵੇਂ ਪਾਤਸ਼ਾਹ ਨੇ ਵਸਾਇਆ ਸੀ ਨਾ ਤੇ ਮਹਾਰਾਜ ਜੀ ਕਹਿ ਰਹੇ ਨੇ ਮਾਤਾ ਜੀ ਜੋ ਆਨੰਦਪੁਰ ਸਾਹਿਬ ਅਸੀਂ ਆਪ ਆਪਣੇ ਹੱਥੀਂ ਵਸਾਇਆ ਹੈ ਉਸ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨ ਅਸੀਂ ਜਾ ਕੇ ਕਰਨਾ ਚਾਹੁੰਦੇ ਹਾਂ ਆਨੰਦਪੁਰ ਸਾਹਿਬ ਨੂੰ ਦੁਬਾਰਾ ਜਾ ਕੇ ਵੇਖਣਾ ਚਾਹੁੰਦੇ ਹਾਂ
ਜੋ ਆਵਤ ਹਮ ਦਿਓ ਵਸਾਈ
ਜਦੋਂ ਅਸੀਂ ਇਧਰ ਪੂਰਬ ਦੇਸ਼ ਨੂੰ ਚੱਲ ਕੇ ਆਏ ਸੀ ਉਸ ਵੇਲੇ ਅਸੀਂ ਉਹ ਨਗਰ ਵਸਾ ਕੇ ਆਏ ਸੀ ਨਗਰ ਦੀ ਮੋਹੜੀ ਗੱਡ ਕੇ ਨਗਰ ਵਸਾਇਆ ਸੀ ਬਹੁਤ ਸਾਰੇ ਲੋਕ ਆ ਕੇ ਉਸ ਨਗਰ ਦੇ ਵਿਚ ਵਸਣ ਲੱਗੇ ਸਨ
इसे बसावन करे विशाला।
हुण असि जाके दुबारा उस नगर नू विशाल रूप च वसाना चाहुंदे, क्योंकि उदों तां काली काली विच असि उह नगर वसाया, कोई बहुता विस्थार नहीं हो सकिया नगर दा। हुण असि जाके दुबारा उस नगर नू श्री आनंदपुर साहब नू विशाल रूप दे विच बसाना चाहुंदे हां।
ਨੈ ਦੇਖਿਓ ਬੀਤਿਓ ਚਿਰ ਕਾਲਾ।
ਮਾਤਾ ਜੀ, ਉਹ ਸਾਡਾ ਆਪਣਾ ਨਗਰ ਹੈ, ਉਹ ਜ਼ਮੀਨ ਉਹ ਜਰ ਆਪਾਂ ਆਪ ਖਰੀਦੀ ਹੈ ਉਥੋਂ ਦੇ ਰਾਜੇ ਦੇ ਕੋਲੋਂ, ਤੁਹਾਡੇ ਨਾਂ ਦੇ ਉੱਤੇ ਉਸ ਇਲਾਕੇ ਦੀ ਜਿੰਨੀ ਜ਼ਮੀਨ ਆ ਉਹ ਤੁਹਾਡੇ ਨਾਂ ਤੇ ਪਟਾ ਹੈ। ਤੇ ਮਾਤਾ ਜੀ, ਹੁਣ ਅਸੀਂ ਦੁਬਾਰਾ ਜਾ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਵੇਖਣਾ ਚਾਹੁੰਦੇ ਹਾਂ, ਜਾ ਕੇ ਦੁਬਾਰਾ ਸ੍ਰੀ ਆਨੰਦਪੁਰ ਸਾਹਿਬ ਦੀ ਸੰਭਾਲ ਕਰਨਾ ਚਾਹੁੰਦੇ ਹਾਂ।
ਪੁਰ ਕੀ ਸਾਰ ਸੰਭਾਲੈ ਜਾਏ।
ਜਾ ਕੇ ਅਸੀਂ ਆਨੰਦਪੁਰ ਸਾਹਿਬ ਦੀ ਜਿਹੜੀ ਸਾਰ ਹੈ ਉਹ ਆਪ ਸੰਭਾਲਣਾ ਚਾਹੁੰਦੇ ਹਾਂ, ਆਪ ਜਾ ਕੇ ਆਨੰਦਪੁਰ ਸਾਹਿਬ ਦੀ ਦੇਖ ਰੇਖ ਕਰਨਾ ਚਾਹੁੰਦੇ ਹਾਂ।
ਇਮ ਸੁਨ ਮਾਤ ਦ੍ਰਿਗਨ ਜਲ ਆਏ।
ਜਦੋਂ ਨੌਵੇਂ ਪਾਤਸ਼ਾਹ ਜੀ ਨੇ ਪੰਜਾਬ ਜਾਣ ਦੀ ਗੱਲ ਕਹੀ ਨਾ, ਤੇ ਸੁਣ ਕੇ ਮਾਤਾ ਜੀ ਦੀਆਂ ਅੱਖਾਂ ਭਰ ਆਈਆਂ। ਮਾਤਾ ਨਾਨਕੀ ਜੀ ਦੇ ਨੇਤਰ ਭਰ ਆਏ, ਅੱਖਾਂ ਚ ਸਜਲ ਹੋ ਗਈਆਂ, ਜਲ ਪਵਹਿਣ ਲੱਗ ਪਿਆ। ਮਾਤਾ ਜੀ ਦੇ ਨੇਤਰਾਂ ਚੋਂ ਨੀਰ ਵਹਿਣ ਲੱਗ ਪਿਆ ਸੁਣ ਕੇ।
ਕੇਤਕ ਸੰਮਤ ਪ੍ਰਥਮ ਬਿਤਾਏ।
ਮਾਤਾ ਜੀ ਬੋਲੇ, ਕਹਿੰਦੇ ਪੁੱਤਰ ਜੀ, ਪਹਿਲਾਂ ਵੀ ਤੁਸੀਂ ਕਿੰਨੇ ਹੀ ਸਾਲ ਲਾਏ ਹੋ, ਅਸਾਮ ਗਏ ਸੀ ਰਾਜੇ ਬਿਸ਼ਨ ਸਿੰਘ ਦੀ ਮਦਦ ਵਾਸਤੇ, ਸਹਾਇਤਾ ਵਾਸਤੇ, ਤੇ ਤੁਸੀਂ ਉੱਥੇ ਕਈ ਸਾਲ ਬਤੀਤ ਕਰ ਆਏ ਹੋ, ਪਹਿਲਾਂ ਵੀ ਤੁਸੀਂ ਕਈ ਸੰਮਤ ਕਈ ਸਾਲ ਬਤੀਤ ਕਰ ਆਏ ਹੋ।
ਵਿਚਰ ਰਹੇ ਪੂਰਬ ਦਿਸ਼ ਜਾਏ।
ਪੂਰਬ ਦਿਸ਼ਾ ਨੂੰ ਚਲੇ ਗਏ ਤੇ ਤੁਹਾਡੇ ਨਾਲ ਸਾਡਾ ਵਿਛੋੜਾ ਪੈ ਗਿਆ। ਕਿੰਨਾ ਲੰਮਾ ਸਮਾਂ ਆਪਾਂ ਆਪਸ ਵਿਚ ਵਿਛੜੇ ਰਹੇ ਹਾਂ।
ਚਿਰੰਕਾਲ ਮੈਂ ਦਰਸ਼ਨ ਦੀਨਾ।
ਹੁਣ ਵੇਖੋ ਤੁਸੀਂ ਕਿੰਨੇ ਸਾਲਾਂ ਬਾਅਦ ਵਾਪਸ ਆਏ ਹੋ, ਤੇ ਤੁਹਾਡੇ ਦਰਸ਼ਨ ਕਰਕੇ ਤੇ ਹਾਲੇ ਮੈਂ ਰੱਜੀ ਵੀ ਕੋਈ ਨੀ। ਤੁਸੀਂ ਇੰਨੇ ਸਾਲਾਂ ਬਾਅਦ ਵਾਪਸ ਮੁੜੇ ਹੋ, ਤੁਹਾਡੇ ਦਰਸ਼ਨ ਕਰਕੇ ਤਾਂ ਹਾਲੇ ਮੇਰਾ ਮਨ ਵੀ ਨੀ ਰੱਜਿਆ, ਮੇਰਾ ਮਨ ਵੀ ਤ੍ਰਿਪਤ ਨਹੀਂ ਹੋਇਆ।
ਅਬ ਪੁਨ ਚਾਹੋ ਪਿਆਨੋ ਕੀਨਾ।
ਤੁਸੀਂ ਹੁਣ ਫੇਰ ਚੱਲਣ ਦੀ ਤਿਆਰੀ ਕਰ ਲਈ ਹੈ, ਹੁਣ ਤੁਸੀਂ ਫੇਰ ਜਾਣਾ ਚਾਹੁੰਦੇ ਹੋ। ਮਹਾਰਾਜ, ਏਦਾਂ ਕਿਵੇਂ ਕਰੋਗੇ? ਏਦਾਂ ਹੁਣ ਤੁਸੀਂ ਜਾਓਗੇ, ਪਤਾ ਨੀ ਫਿਰ ਕਿੰਨਾ ਸਮਾਂ ਬੀਤ ਜਾਏ, ਫਿਰ ਪਤਾ ਨੀ ਦੁਬਾਰਾ ਦਰਸ਼ਨ ਹੋਣ ਕੇ ਨਾ ਹੋਣ। ਇਸ ਕਰਕੇ ਲਾਲ ਜੀ, ਹੁਣ ਵੀ ਤੁਸੀਂ ਜਾਣ ਦੀ ਗੱਲ ਕਰ ਰਹੇ ਹੋ।
ਦੇਖਣ ਕੋ ਤਰਸਤ ਚਿਤ ਰਹੇ, ਤੁਮ ਬਿਨ ਕਿਮ ਤੀਰਜ ਔਰ ਲਾਏ।
ਤੁਹਾਨੂੰ ਵੇਖਣ ਵਾਸਤੇ ਮੇਰਾ ਚਿੱਤ ਤਰਸਦਾ ਰਿਹਾ, ਮੇਰਾ ਮਨ ਤਰਸਦਾ ਰਿਹਾ, ਤੇ ਬੜੇ ਲੰਮੇ ਸਮੇਂ ਬਾਅਦ ਤੁਹਾਡੇ ਦਰਸ਼ਨ ਹੋਏ ਨੇ, ਤੇ ਪੁੱਤਰ ਜੀ ਹੁਣ ਤੁਸੀਂ ਫੇਰ ਕਹਿੰਦੇ ਹੋ ਜਾਣਾ, ਇਹ ਕਹਿ ਕੇ ਤਾਂ ਤੁਸੀਂ ਮੇਰੇ ਚਿੱਤ ਨੂੰ ਬਲੁੰਦਰ ਹੀ ਲਿਆ। ਕਿਵੇਂ ਮੈਂ ਤੁਹਾਡੇ ਤੋਂ ਵਿਛੜ ਕੇ ਰਹਾਂਗੀ, ਤੁਹਾਡੇ ਵਿਛੋੜੇ ਵਿਚ ਕਿਵੇਂ ਮੈਨੂੰ ਧੀਰਜ ਦੀ ਪ੍ਰਾਪਤੀ ਹੋਵੇਗੀ? ਹੇ ਗੁਰੂ ਤੇਗ ਬਹਾਦਰ ਸਾਹਿਬ, ਤੁਹਾਡੇ ਬਿਨਾਂ ਮੈਂ ਕਿਵੇਂ ਰਹਾਂਗੀ? ਲਾਲ ਜੀ, ਪਹਿਲਾਂ ਵੀ ਤੁਹਾਨੂੰ ਵੇਖਣ ਵਾਸਤੇ ਮੇਰਾ ਮਨ ਮੇਰਾ ਚਿੱਤ ਤਰਸਦਾ ਰਿਹਾ ਹੈ।
ਸੁਣ ਸਤਿਗੁਰ ਮ੍ਰਿਦੁਲ ਬਾਕ ਬਖਾਨੇ।
ਜਦੋਂ ਮਾਤਾ ਜੀ ਨੇ ਬਚਨ ਕਹੇ ਸੁਣ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬੋਲੇ, ਬੜੇ ਮਿਰਦਲ ਮਿੱਠੇ ਤੇ ਕੋਮਲ ਜੇ ਬਚਨ ਬੋਲੇ, ਕਹਿਣ ਲੱਗੇ
ਹਮ ਪੰਜਾਬ ਅਬ ਕਰੇ ਪਿਆਨੇ।
ਕਹਿਣ ਲੱਗੇ ਮਾਤਾ ਜੀ, ਹੁਣ ਅਸੀਂ ਪੰਜਾਬ ਚੱਲੇ ਹਾਂ। ਪੰਜਾਬ ਤੁਹਾਨੂੰ ਪਤਾ ਸਾਡੇ ਬਜੁਰਗਾਂ ਦੀ ਧਰਤੀ ਹੈ, ਸਾਡੇ ਵਡੇਰਿਆਂ ਦੀ ਧਰਤੀ ਹੈ। ਪੰਜਾਬ ਦੇ ਵਿਚ ਸਾਰੇ ਵੱਡੇ ਸਤਿਗੁਰਾਂ ਦਾ ਨਿਵਾਸ ਰਿਹਾ, ਉਥੇ ਹੀ ਰਹੇ ਨੇ। ਇਸ ਕਰਕੇ ਮਾਤਾ ਜੀ, ਹੁਣ ਅਸੀਂ ਪੰਜਾਬ ਜਾਣਾ ਚਾਹੁੰਦੇ ਹਾਂ।
ਕਹਾਂ ਬਸੇ ਜਬ ਕੇਤਕ ਕਾਲ।
ਉੱਥੇ ਅਸੀਂ ਜਦੋਂ ਪੰਜਾਬ ਦੇ ਵਿਚ ਜਾ ਕੇ ਕੁਝ ਸਮਾਂ ਵਸਾਂਗੇ, ਆਨੰਦਪੁਰ ਸਾਹਿਬ ਜਾ ਕੇ ਕੁਝ ਸਮਾਂ ਰਹਾਂਗੇ।
ਕਰੇ ਪਠਾਵਨ ਸੁਧ ਦਰ ਹਾਲ।
ਤੁਹਾਡੇ ਕੋਲ ਅਸੀਂ ਛੇਤੀ ਖਬਰ ਭੇਜ ਦਿਆਂਗੇ, ਜਦੋਂ ਅਸੀਂ ਉੱਥੇ ਪਹੁੰਚ ਜਾਵਾਂਗੇ, ਉੱਥੇ ਨਿਵਾਸ ਕਰਾਂਗੇ, ਕੁਝ ਸਮਾਂ ਰਹਾਂਗੇ, ਤੇ ਫਿਰ ਅਸੀਂ ਤੁਹਾਡੇ ਕੋਲ ਇੱਥੇ ਖਬਰ ਭੇਜਾਂਗੇ, ਸੁਧ ਭੇਜਾਂਗੇ।
ਕਿਤਨੇ ਮੈਂ ਇਹ ਸਾਹਿਬ ਜਾਦਾ।
ਤੁਸੀਂ ਵੀ ਆ ਜਾਣਾ, ਤੁਹਾਨੂੰ ਵੀ ਅਸੀਂ ਸੱਦ ਲਵਾਂਗੇ, ਪੰਜਾਬ ਬੁਲਾ ਲਵਾਂਗੇ, ਪਰ ਓਨੇ ਨੂੰ ਸਾਡੇ ਸਾਹਿਬਜ਼ਾਦੇ ਸ੍ਰੀ ਗੋਬਿੰਦ ਰਾਏ ਜੀ, ਕਿਉਂਕਿ ਉਹ ਹਾਲੇ ਛੋਟੇ ਨੇ, ਬਾਲਕ ਅਵਸਥਾ ਵਿਚ ਨੇ, ਤੇ ਬਾਲ ਅਵਸਥਾ ਚ ਹੋਣ ਕਰਕੇ ਉਹ ਇੰਨਾ ਲੰਮਾ ਸਫ਼ਰ ਕਿਵੇਂ ਤੈਅ ਕਰਨਗੇ। ਤੇ ਮਾਤਾ ਜੀ, ਅਸੀਂ ਹੁਣ ਪੰਜਾਬ ਜਾਵਾਂਗੇ ਤੇ ਕੁਝ ਸਮਾਂ ਅਸੀਂ ਉਥੇ ਰਹਾਂਗੇ, ਫਿਰ ਤੁਹਾਨੂੰ ਖ਼ਬਰ ਭੇਜਾਂਗੇ, ਚਿੱਠੀ ਭੇਜਾਂਗੇ, ਸੁਨੇਹਾ ਭੇਜਾਂਗੇ। ਇੰਨੇ ਨੂੰ ਸਾਡਾ ਸਾਹਿਬਜ਼ਾਦਾ, ਇੰਨੇ ਨੂੰ ਸਾਡੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ,
ਵਧੇ ਸਰੀਰ ਉਹ ਜੋ ਏ ਜ਼ਿਆਦਾ,
ਇਹਨਾਂ ਦਾ ਸਰੀਰ ਵੀ ਵੱਧ ਫੁੱਲ ਜਾਏਗਾ ਔਰ ਇਹਨਾਂ ਦੇ ਸਰੀਰ ਵਿਚ ਓਜ ਆ ਜਾਏਗਾ, ਬਲ ਭਰ ਜਾਏਗਾ।
ਤਬ ਲੈ ਕਰ ਨਿਜ ਸੰਗ ਸੁਖਾਰੇ,
ਫਿਰ ਅਸੀਂ ਇਹਨਾਂ ਨੂੰ, ਤੁਸੀਂ ਇਹਨਾਂ ਨੂੰ ਆਪਣੇ ਨਾਲ ਲੈ ਕੇ, ਕਿਉਂਕਿ ਹਾਲੇ ਛੋਟੇ ਨੇ, ਇੰਨਾ ਲੰਮਾ ਸਫ਼ਰ ਕਿਵੇਂ ਤੁਹਾਡੇ ਨਾਲ ਤੈਅ ਕਰਨਗੇ, ਤੇ ਜਦੋਂ ਸਾਨੂੰ ਜਾ ਕੇ ਕੁਝ ਸਮਾਂ ਬੀਤ ਜਾਏਗਾ, ਅਸੀਂ ਤੁਹਾਨੂੰ ਖ਼ਬਰ ਭੇਜਾਂਗੇ। ਤੁਸੀਂ ਉਸ ਵਕਤ ਸਾਡੇ ਸਾਹਿਬਜ਼ਾਦੇ ਨੂੰ, ਇਹ ਉਹਨੇ ਨੂੰ ਬਲਵਾਨ ਹੋ ਜਾਣਗੇ, ਬਲੀ ਹੋ ਜਾਣਗੇ, ਵੱਡੇ ਹੋ ਜਾਣਗੇ, ਇਹਨਾਂ ਨੂੰ ਤੁਸੀਂ ਆਪਣੇ ਨਾਲ ਲੈ ਕੇ
ਉਤਕੋ ਆਵੋ ਬਿਲਮ ਬਿਸਾਰੇ।
ਮਾਤਾ ਜੀ, ਤੁਸੀਂ ਵੀ ਉਧਰ ਨੂੰ ਆ ਜਾਣਾ, ਤੁਸੀਂ ਵੀ ਬਿਨਾਂ ਦੇਰੀ ਤੋਂ ਚੱਲ ਕੇ ਪੰਜਾਬ ਨੂੰ ਆ ਜਾਣਾ।
ਇਸੀ ਹੇਤ ਹਮ ਕਰੇ ਪਿਆਨਾ,
ਇਸੇ ਕਰਕੇ ਅਸੀਂ ਆਪ ਪਹਿਲਾਂ ਚੱਲੇ, ਤਾਂ ਜੋ ਅਸੀਂ ਉਥੋਂ ਦਾ ਜਿਹੜਾ ਮਾਹੌਲ ਵੇਖ ਲਈਏ ਪਹਿਲਾਂ, ਵੀ ਕਿਸ ਤਰ੍ਹਾਂ ਦਾ ਮਾਹੌਲ ਹੈ ਉਸ ਇਲਾਕੇ ਦਾ, ਤੇ ਉਸ ਉਥੇ ਹੁਣ ਇਸ ਵੇਲੇ ਕੀ ਹੋ ਰਿਹਾ, ਉਹ ਸਾਰਾ ਮਾਹੌਲ ਅਸੀਂ ਪਹਿਲਾਂ ਜਾ ਕੇ ਭਾਂਪ ਲਵਾਂਗੇ, ਵੇਖ ਲਵਾਂਗੇ, ਬਾਅਦ ਵਿਚ ਅਸੀਂ ਤੁਹਾਨੂੰ ਵੀ ਉਥੇ ਸੱਦ ਲਵਾਂਗੇ, ਬੁਲਾ ਲਵਾਂਗੇ।
ਲਗ ਗੁਰ ਸੰਗ ਬਸੋ ਨਿਜ ਥਾਨਾ,
ਤੁਸੀਂ ਇੱਥੇ ਛੋਟੇ ਗੁਰੂ ਯਾਨੀ ਕਿ ਗੁਰੂ ਕਲਗੀਧਰ ਜੀ, ਗੋਬਿੰਦ ਰਾਏ ਜੀ, ਇਹਨਾਂ ਦੇ ਨਾਲ ਤੁਸੀਂ ਇੱਥੇ ਰਹੋ, ਓਨੀ ਦੇਰ ਤੱਕ ਤੁਸੀਂ ਇੱਥੇ ਹੀ ਪਟਨਾ ਸਾਹਿਬ ਦੇ ਵਿਚ ਹੀ ਨਿਵਾਸ ਰੱਖੋ।
ਕਹੇ ਮਾਤ ਉਤੇ ਅਧਿਕ ਬਖੇਰੇ,
ਉਹ ਮਾਤਾ ਜੀ ਉਸ ਵੇਲੇ ਅੱਗੋਂ ਬੋਲੇ, ਕਹਿਣ ਲੱਗੇ, ਪੁੱਤਰ ਜੀ, ਤੁਹਾਨੂੰ ਤਾਂ ਪਤਾ ਹੀ ਹੈ ਕਿ ਪੰਜਾਬ ਦੇ ਵਿਚ ਕਿੰਨੇ ਬਖੇੜੇ ਹੋਏ ਨੇ ਪਹਿਲਾਂ, ਉਥੇ ਤਾਂ ਬੜੇ ਬਖੇੜੇ ਨੇ, ਉਥੇ ਤਾਂ ਬੜੇ ਬਖਾਦ ਹੋਏ ਨੇ ਪਹਿਲਾਂ, ਜੰਗਾਂ ਵੀ ਹੋਈਆਂ ਨੇ ਤੁਹਾਡੇ ਪਿਤਾ ਜੀ ਦੇ ਸਮੇਂ, ਉਸ ਤੋਂ ਬਾਅਦ ਵੀ ਜਿਹੜਾ ਤੁਹਾਡਾ ਸ਼ਰੀਕਾ ਹੈ ਬਾਬੇ ਧੀਰ ਮੱਲ ਵਰਗੇ, ਉਹਨਾਂ ਨੇ ਗੋਲੀਆਂ ਤੱਕ ਚਲਵਾਈਆਂ ਤੁਹਾਡੇ ਤੇ। ਮਹਾਰਾਜ, ਕਿੰਨੇ ਬਖਾਦ ਹੋਏ ਨੇ ਪੰਜਾਬ ਦੇ ਇਲਾਕੇ ਵਿਚ।
ਅਲਪ ਬੈਸ ਮੈਂ ਤੁਮ ਜਬ ਹੇਰੇ,
ਹੇ ਗੁਰੂ ਤੇਗ ਬਹਾਦਰ ਸਾਹਿਬ, ਜਦੋਂ ਤੁਹਾਡੀ ਛੋਟੀ ਉਮਰ ਸੀ, ਜਦੋਂ ਤੁਸੀਂ ਬਾਲ ਰੂਪ ਵਿਚ ਸੀ, ਉਦੋਂ ਤੁਸੀਂ ਆਪ ਆਪਣੀਆਂ ਅੱਖਾਂ ਦੇ ਨਾਲ ਉਹ ਸਾਰੇ ਬਖਾਦ ਵੇਖੇ ਹਨ।
ਅਨਕ ਭਾਂਤ ਉਤਪਾਤ ਵਿਸਾਲੇ,
ਅਨੇਕਾਂ ਤਰ੍ਹਾਂ ਦੇ ਉਤਪਾਤ, ਅਨੇਕਾਂ ਤਰ੍ਹਾਂ ਦੇ ਉਪਦਰਵ ਉਸ ਵਕਤ ਤੁਹਾਡੇ ਸਾਹਮਣੇ ਹੁੰਦੇ ਰਹੇ ਨੇ।
ਸੋਢੀ ਕਰੇ ਸ਼ਰੀਕਾ ਨਾਲੇ,
ਨਾਲੇ ਜਿੰਨੇ ਸੋਢੀ ਨੇ ਉਹ ਤੁਹਾਡੇ ਨਾਲ ਸ਼ਰੀਕਾ ਕਰਦੇ। ਤੁਸੀਂ ਵੇਖਿਆ ਸੀ ਨਾ ਉਹ ਸਮਾਂ, ਤੁਹਾਨੂੰ ਯਾਦ ਹੋਣਾ ਚਾਹੀਦਾ, ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਤੁਹਾਨੂੰ ਗੁਰਤਾ ਗੱਦੀ ਦਿੱਤੀ ਸੀ, ਤੇ ਜਿੰਨੇ ਸੋਢੀ ਸੀ ਉਹ ਬਕਾਲੇ ਆ ਕੇ 22 ਮੰਜੀਆਂ ਲਾ ਕੇ ਬਹਿ ਗਏ ਸੀ, ਤੇ ਬਾਬੇ ਧੀਰ ਮੱਲ ਵਰਗਿਆਂ ਨੇ ਗੋਲੀਆਂ ਤੱਕ ਵੀ ਚਲਵਾਈਆਂ ਤੁਹਾਡੇ ਤੇ, ਕਿੰਨਾ ਉਪਦਰਵ ਹੋਇਆ। ਉਹ ਜਿੰਨੇ ਸੋਢੀ ਨੇ ਉਹ ਤੁਹਾਡੇ ਨਾਲ ਸ਼ਰੀਕਾ ਕਰਦੇ ਹਨ।
ਦੇਖ ਸਮਾਜ ਜਵਲਤ ਬੋ ਛਾਤੀ,
ਤੁਹਾਡਾ ਸਾਗ ਸਮਾਜ ਵੇਖ ਕੇ, ਤੁਹਾਡਾ ਤੇਜ ਪ੍ਰਤਾਪ ਵੇਖ ਕੇ ਉਹਨਾਂ ਦੀ ਛਾਤੀ ਸੜਦੀ ਹੈ, ਉਹਨਾਂ ਦਾ ਹਿਰਦਾ ਸੜਦਾ ਹੈ।
ਬਣੇ ਦੁਖਤ ਜਿਮ ਦੀਹੀ ਅਰਾਤੀ,
ਬੜੇ ਦੁਖੀ ਹੁੰਦੇ ਨੇ, ਏਦਾਂ ਜਾਪਦਾ ਜਿਵੇਂ ਉਹ ਤੁਹਾਡੇ ਰਿਸ਼ਤੇਦਾਰ ਨੇ, ਤੁਹਾਡੇ ਦੁਸ਼ਮਣ ਨੇ, ਹੈਣ ਤਾਂ ਰਿਸ਼ਤੇਦਾਰ ਸੰਬੰਧੀ। ਹੁਣ ਧੀਰ ਮੱਲ ਕਿਹੜਾ ਨੌਵੇਂ ਪਾਤਸ਼ਾਹ ਤੋਂ ਦੂਰ ਸੀ, ਤੇ ਮਾਤਾ ਜੀ ਕਹਿੰਦੇ ਵੀ ਹੈਣ ਤਾਂ ਤੁਹਾਡੇ ਉਹ ਰਿਸ਼ਤੇਦਾਰ, ਪਰ ਤੁਹਾਡੇ ਨਾਲ ਦੁਸ਼ਮਣਾਂ ਵਾਂਗਰ ਪੇਸ਼ ਆਉਂਦੇ ਨੇ, ਸਭ ਤੋਂ ਵੱਡੇ ਦੁਸ਼ਮਣ ਉਹ ਤੁਹਾਡੇ ਬਣੇ ਹੋਏ ਨੇ।
ਜਬ ਕੇ ਇਤ ਦਿਸ਼ ਕੋ ਚੱਲ ਆਏ,
ਜਦੋਂ ਦੇ ਆਪਾਂ ਇਸ ਪਾਸੇ ਚੱਲ ਕੇ ਆਏ ਆ, ਪੰਜਾਬ ਦੇ ਇਲਾਕੇ ਨੂੰ ਛੱਡ ਕੇ ਜਦੋਂ ਦੇ ਅਸੀਂ ਇਸ ਪਾਸੇ ਪਟਨਾ ਸਾਹਿਬ ਵੱਲ, ਪੂਰਬ ਦੇਸ਼ ਵੱਲ ਆਏ ਹਾਂ,
ਬਿਨੇ ਉਤਪਾਤ ਬਹੁਤ ਸੁਖ ਪਾਏ,
ਇੱਥੇ ਆਪਾਂ ਨੂੰ ਕੋਈ ਉਤਪਾਤ ਨਹੀਂ, ਇੱਥੇ ਨਾ ਕੋਈ ਤੁਹਾਡੇ ਸ਼ਰੀਕੇ ਵਾਲਾ ਆ ਕੇ ਤੰਗ ਕਰਦਾ, ਨਾ ਕੋਈ ਆ ਕੇ ਇੱਥੇ ਸਾਨੂੰ ਪਰੇਸ਼ਾਨ ਕਰਦਾ, ਇੱਥੇ ਬੜੇ ਸੁੱਖ ਨਾਲ ਰਹਿ ਰਹੇ, ਇੱਥੇ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ, ਕਿਸੇ ਪ੍ਰਕਾਰ ਦਾ ਕੋਈ ਵਿਘਨ ਨਹੀਂ ਹੈ, ਬੜੇ ਸੁਖ ਦੇ ਨਾਲ ਬੜੇ ਆਨੰਦ ਨਾਲ ਆਪਾਂ ਇੱਥੇ ਰਹਿ ਰਹੇ ਹਾਂ।
ਕਹਾਂ ਗਰਾਮ ਅਰ ਨਗਰ ਬਸਾਵਨ,
ਉਹ ਇੱਕ ਨਗਰ ਹੈ ਆਨੰਦਪੁਰ ਸਾਹਿਬ ਜੇ ਤੁਸੀਂ ਵਸਾਇਆ, ਛੋਟਾ ਜਿਹਾ ਨਗਰ ਹੈ, ਹੁਣ ਉਹਦੇ ਪਿੱਛੇ ਆਪਾਂ ਉੱਥੇ ਵਾਪਸ ਕਿਉਂ ਜਾਈਏ ਜੇ ਆਪਾਂ ਕੋਲ ਇੱਥੇ ਸਾਰੇ ਸੁੱਖ ਨੇ, ਸਾਰੀਆਂ ਸਹੂਲਤਾਂ ਨੇ, ਆਪਾਂ ਨੂੰ ਕੀ ਲੋੜ ਹੈ ਕਿ ਹੁਣ ਉਸ ਛੋਟੇ ਜਿਹੇ ਨਗਰ ਪਿੱਛੇ ਅਸੀਂ ਵਾਪਸ ਪੰਜਾਬ ਜਾਈਏ।
ਕਰੋ ਕਾ ਤਿੰਨ ਤੇ ਕੁਛ ਪਾਵਨ,
ਤੁਸੀਂ ਕੀ ਪਾ ਲੈਣਾ? ਛੋਟਾ ਜਿਹਾ ਉਹ ਨਗਰ ਹੈ, ਉਸ ਨਗਰ ਦੇ ਵਿੱਚੋਂ ਭਲਾ ਤੁਸੀਂ ਕੀ ਕੱਢ ਲੈਣਾ, ਕੀ ਪ੍ਰਾਪਤ ਕਰ ਲੈਣਾ?
ਗਮਨ ਕਰੋ ਨੈ ਮਸਲਤ ਮੋਰੀ,
ਹੇ ਲਾਲ ਜੀ ਮੇਰੀ ਤਾਂ ਇਹ ਸਲਾਹ ਹੈ ਕਿ ਤੁਸੀਂ ਨਾ ਜਾਓ, ਮੇਰੀ ਤਾਂ ਇਹ ਸਲਾਹ। ਮਾਤਾ ਨਾਨਕੀ ਜੀ ਆਪਣਾ ਮਤ ਪੇਸ਼ ਕਰ ਰਹੇ ਨੇ ਨੌਵੇਂ ਪਾਤਸ਼ਾਹ ਨੂੰ ਕਿ ਮਹਾਰਾਜ ਤੁਸੀਂ ਨਾ ਜਾਓ, ਮੇਰਾ ਤਾਂ ਇਹੀ ਮਤ ਹੈ, ਮੇਰੀ ਤਾਂ ਇਹੀ ਸਲਾਹ ਹੈ।
ਬਸਨ ਪਲੋ ਪੂਰਬ ਦਿਸ਼ ਓਰੀ,
ਇੱਥੇ ਹੀ ਪੂਰਬ ਦੇਸ਼ ਵਿਚ ਰਹਿਣਾ ਆਪਣੇ ਲਈ ਸੁਖਦਾਈ ਹੈ, ਇੱਥੇ ਆਪਾਂ ਨੂੰ ਰਹਿਣਾ ਚਾਹੀਦਾ ਹੈ। ਇੱਥੇ ਇੰਨੇ ਸਾਲਾਂ ਤੋਂ ਰਹਿ ਰਹੇ ਹਾਂ, ਬੜੇ ਸੁਖੀ ਹਾਂ, ਤੇ ਇੱਥੇ ਹੀ ਬਾਕੀ ਦਾ ਸਮਾਂ ਵੀ ਆਪਾਂ ਨੂੰ ਰਹਿ ਕੇ ਬਤੀਤ ਕਰਨਾ ਚਾਹੀਦਾ ਹੈ।
ਸੁਣ ਸਤ ਗੁਰ ਮਾਤਾ ਸਮਝਾਈ,
ਇਹ ਸੁਣ ਕੇ ਮਾਤਾ ਜੀ ਦੇ ਬਚਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬੋਲੇ ਤੇ ਮਾਤਾ ਨਾਨਕੀ ਜੀ ਨੂੰ ਸਮਝਾਉਣ ਲੱਗੇ।
ਹੁਤੇ ਪਿਤਾ ਸਮਰੱਥ ਗੁਸਾਈ,
ਮਹਾਰਾਜ ਜੀ ਕਹਿਣ ਲੱਗੇ ਮਾਤਾ ਜੀ ਤੁਹਾਨੂੰ ਪਤਾ ਹੈ ਕਿ ਸਾਡੇ ਪਿਤਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸਰਬ ਕਲਾ ਸਮਰੱਥ ਸਨ, ਉਨ੍ਹਾਂ ਚ ਕਿਸੇ ਪ੍ਰਕਾਰ ਦੀ ਕੋਈ ਕਮੀ ਊਣਤਾਈ ਨਹੀਂ ਸੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਸਾਡੇ ਪਿਤਾ ਜੀ ਸਰਬ ਭਾਂਤ ਕਰਕੇ ਸਮਰੱਥ ਸਨ।
ਤੁਰ ਕੇ ਸ਼ਰ ਕੇ ਸੰਗ ਬਖੇਰਾ,
ਤੇ ਬਾਦਸ਼ਾਹ ਦੇ ਨਾਲ ਉਹਨਾਂ ਦਾ ਬਖੇੜਾ ਹੋ ਗਿਆ, ਬਾਦਸ਼ਾਹ ਸ਼ਾਹਜਹਾਨ ਦੇ ਨਾਲ ਉਹਨਾਂ ਦਾ ਬਖੇੜਾ ਹੋ ਗਿਆ, ਸ਼ਾਹਜਹਾਨ ਉਹਨਾਂ ਦਾ ਵਿਰੋਧੀ ਬਣ ਗਿਆ।
ਰਹੋ ਸਦੀਵ ਜੰਗ ਕੋ ਚੇਰਾ,
ਤੇ ਬਾਦਸ਼ਾਹ ਵਿਰੋਧੀ ਬਣ ਗਿਆ, ਇਸ ਕਰਕੇ ਸਤਿਗੁਰਾਂ ਦੇ ਨਾਲ ਉਹਨੇ ਜੰਗ ਯੁੱਧ ਲਾਈ ਰੱਖੇ, ਫੌਜਾਂ ਭੇਜਦਾ ਰਿਹਾ ਮਹਾਰਾਜ ਜੀ ਦੇ ਉੱਤੇ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਾਡੇ ਪਿਤਾ ਜੀ ਉਹ ਬੜੇ ਭਾਰੀ ਘਮਾਸਾਨ ਜੰਗ ਕਰਦੇ ਰਹੇ।
ਹਮ ਕਿਸ ਕੇ ਸੰਗ ਦੁਐਸ਼ ਨਾ ਤਰੇ,
ਤੇ ਮਾਤਾ ਜੀ ਉਹ ਤਾਂ ਸਾਡੇ ਪਿਤਾ ਜੀ ਦੀ ਖੇਡ ਸੀ, ਉਹਦੇ ਤੇ ਅਸੀਂ ਕਿਸੇ ਪ੍ਰਕਾਰ ਦੀ ਹੁਜਤ ਨਹੀਂ ਕਰ ਸਕਦੇ ਜਾਂ ਕਿਸੇ ਤਰ੍ਹਾਂ ਦੀ ਤਰਕ ਨਹੀਂ ਕਰ ਸਕਦੇ, ਉਹ ਸਾਡੇ ਪਿਤਾ ਜੀ ਦੀ ਆਪਣੀ ਲੀਲਾ ਸੀ, ਪਰ ਅਸੀਂ ਤਾਂ ਕਦੇ ਕਿਸੇ ਨੂੰ ਕੁਝ ਆਖਿਆ ਹੀ ਨਹੀਂ। ਨੌਵੇਂ ਪਾਤਸ਼ਾਹ ਜੀ ਕਹਿੰਦੇ ਮਾਤਾ ਜੀ ਸਾਡੇ ਨਾਲ ਤਾਂ ਜੰਗ ਤਾਂ ਹੋਵੇ ਜੇ ਅਸੀਂ ਬਾਦਸ਼ਾਹ ਨੂੰ ਕੁਝ ਕਿਹਾ ਹੋਵੇ, ਬਾਦਸ਼ਾਹ ਦੇ ਅਸੀਂ ਖਿਲਾਫ ਬੋਲੇ ਹੋਈਏ, ਬਾਦਸ਼ਾਹ ਦੇ ਨਾਲ ਸਾਡੀ ਬਗਾਵਤ ਹੋਵੇ, ਫਿਰ ਤਾਂ ਅਸੀਂ ਆਪਣੇ ਮਨ ਚ ਭੈ ਰੱਖੀਏ। ਸਾਡਾ ਅਸੀਂ ਤਾਂ ਕਦੇ ਬਾਦਸ਼ਾਹ ਨੂੰ ਜਾਂ ਕਿਸੇ ਨਵਾਬ ਨੂੰ ਕਦੇ ਕੁਝ ਨਹੀਂ ਆਖਿਆ।
ਮਤ ਸਰ ਬੈਰ ਅਪਰ ਕੋ ਕਰੇ,
ਭਲਾ ਕੌਣ ਸਾਡੇ ਨਾਲ ਈਰਖਾ ਕਰੇਗਾ, ਕੌਣ ਸਾਡੇ ਨਾਲ ਵੈਰ ਕਰੇਗਾ ਜੇ ਅਸੀਂ ਕਿਸੇ ਨਾਲ ਵੈਰ ਨਹੀਂ ਰੱਖਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਵੇਖੋ ਕਿਤਨੇ ਨਿਰਛਲ ਤੇ ਕਿਤਨਾ ਮਹਾਰਾਜ ਜੀ ਦਾ ਨਿਸ਼ਕਪਟ ਸੁਭਾਅ ਹੈ। ਮਹਾਰਾਜ ਜੀ ਕਹਿੰਦੇ ਮਾਤਾ ਜੀ ਜੇ ਅਸੀਂ ਕਿਸੇ ਨਾਲ ਨਹੀਂ ਵੈਰ ਕਰਦੇ ਤੇ ਸਾਡੇ ਨਾਲ ਕੋਈ ਵੈਰ ਕਿਉਂ ਕਰੇਗਾ, ਸਾਡੇ ਨਾਲ ਭਲਾ ਕੋਈ ਦੁਸ਼ਮਣੀ ਕੋਈ ਕਿਉਂ ਕਰੇਗਾ, ਕਿਉਂ ਕਮਾਵੇਗਾ, ਅਸੀਂ ਤਾਂ ਕਦੇ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ ਰੱਖਿਆ।
ਤੈ ਪਹੁੰਚੇ ਬਿਨ ਸਾਰੇ ਨਾ ਕਾਜੂ,
ਮਾਤਾ ਜੀ ਸਾਨੂੰ ਪੰਜਾਬ ਜਾਣਾ ਹੀ ਪਵੇਗਾ, ਉੱਥੇ ਜਾਣ ਤੋਂ ਬਿਨਾਂ ਜਿਹੜਾ ਕੰਮ ਆਉਣ ਵਾਲੇ ਸਮੇਂ ਵਿੱਚ ਹੋਣਾ ਹੈ ਨਾ, ਅਸੀਂ ਕਰਨਾ ਚਾਹੁੰਦੇ ਹਾਂ, ਉਹ ਕੰਮ ਹੋਣਾ ਨਹੀਂ ਪੰਜਾਬ ਜਾਏ ਬਿਨਾਂ, ਉਹ ਕੰਮ ਪੰਜਾਬ ਜਾ ਕੇ ਹੀ ਹੋ ਸਕਦਾ ਹੈ।
ਆਪਣੋ ਬੰਸ ਵਿਸਾਲ ਸਮਾਜੂ,
ਨਾਲੇ ਜੇ ਸਾਡੇ ਉਹ ਸ਼ਰੀਕੇ ਵਾਲੇ ਉਹ ਕਿਹੜਾ ਸਾਡੇ ਤੋਂ ਵੱਖਰੇ ਨੇ, ਹੈਣ ਤਾਂ ਉਹ ਵੀ ਗੁਰੂ ਰਾਮਦਾਸ ਦੀ ਅੰਸ਼ ਵੰਸ਼ ਚੋਂ ਹੀ ਨੇ ਨਾ, ਸੋਢੀ ਨੇ ਨਾ ਸਾਰੇ, ਧੰਨ ਗੁਰੂ ਰਾਮਦਾਸ ਸਾਹਿਬ ਦਾ ਹੀ ਪਰਿਵਾਰ ਹੈ ਸਾਰਾ। ਵੇਖੋ ਧੀਰਮਲ ਗੋਲੀਆਂ ਤੱਕ ਚਲਾ ਰਿਹਾ ਨੌਵੇਂ ਪਾਤਸ਼ਾਹ ਤੇ, ਮੇਰੇ ਸਤਿਗੁਰਾਂ ਦੇ ਹਿਰਦੇ ਚ ਕੋਈ ਵੈਰ ਨਹੀਂ, ਜਦੋਂ ਗੋਲੀ ਚਲਾਈ ਸੀ ਨਾ ਉਦੋਂ ਵੀ ਕਹਿ ਕੇ ਆਏ ਸੀ ਭਲੋ ਧੀਰਮਲ, ਭਲੋ ਧੀਰਮਲ ਤੇਰਾ ਭਲਾ ਹੋਵੇ, ਉਹ ਗੋਲੀਆਂ ਚਲਾ ਰਿਹਾ ਤੇ ਸਾਹਿਬ ਉਹਦਾ ਭਲਾ ਕਰ ਰਹੇ ਨੇ। ਵੇਖੋ ਇਹ ਮੇਰੇ ਸਤਿਗੁਰਾਂ ਦੀ ਨਿਰਵੈਰਤਾ। ਮਹਾਰਾਜ ਜੀ ਕਹਿੰਦੇ ਮਾਤਾ ਜੀ ਨਾਲੇ ਜਿਹੜਾ ਉਹ ਸ਼ਰੀਕਾ ਸਾਡਾ ਉਹ ਕਿਹੜਾ ਸਾਡੇ ਤੋਂ ਵੱਖਰਾ, ਉਹ ਵੀ ਤਾਂ ਸਾਡਾ ਹੀ ਪਰਿਵਾਰ ਹੈ।
ਤਿੰਨ ਮੈਂ ਇਹ ਪ੍ਰਕਾਸ਼ ਕੋ ਤਰੇ,
ਜਿਹੜਾ ਸਾਡਾ ਪਰਿਵਾਰ ਹੈ ਉਹਦੇ ਵਿੱਚ ਸਾਡੇ ਸਾਹਿਬਜ਼ਾਦੇ ਦਾ ਬੜਾ ਪ੍ਰਤਾਪ ਹੋਵੇਗਾ, ਜਿੰਨੇ ਸੋਢੀ ਨੇ ਨਾ ਇਹਨਾਂ ਅੱਗੇ ਆ ਕੇ ਝੁਕਿਆ ਕਰਨਗੇ ਸਾਡੇ ਸਾਹਿਬਜ਼ਾਦੇ ਅੱਗੇ। ਅਸੀਂ ਪੰਜਾਬ ਚੱਲੇ ਹਾਂ, ਸਾਡੇ ਨਾਲ ਤਾਂ ਭਾਵੇਂ ਉਹ ਵੈਰ ਰੱਖਦੇ ਨੇ, ਪਰ ਜਿੰਨੇ ਸਾਡੇ ਸੰਬੰਧੀ ਨੇ ਸਾਡੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਦੇ ਅੱਗੇ ਝੁੱਕ ਕੇ ਰਿਹਾ ਕਰਨਗੇ। ਇਹਨਾਂ ਦਾ ਪ੍ਰਤਾਪ ਸਾਰਿਆਂ ਵਿਚ ਪ੍ਰਤਾਪ ਫੈਲੇਗਾ, ਪ੍ਰਗਟ ਹੋਵੇਗਾ।
ਉਡਗਨ ਬਿਕੇ ਚੰਦ ਜੋ ਕਰੇ,
ਜਿਵੇਂ ਚੰਦਰਮਾ ਤਾਰਿਆਂ ਦੇ ਵਿਚ ਸੋਭਦਾ ਨਾ, ਤਾਰਿਆਂ ਵਿਚ ਚੰਦਰਮਾ ਦਾ ਪ੍ਰਕਾਸ਼ ਹੁੰਦਾ ਹੈ, ਏਦਾਂ ਸਾਡੇ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਵੇਗਾ।
ਅਨਕ ਵਿਦਨ ਕੇ ਕਾਜ ਅਸ਼ੇਸ਼,
ਅਨੇਕਾਂ ਪ੍ਰਕਾਰ ਦੇ ਜਿਹੜੇ ਕੰਮ ਨੇ ਅਸ਼ੇਸ਼ ਕਰਕੇ
ਕਰੇ ਤਾਂ ਓਏ ਬੈਸ ਵਿਸ਼ੇਸ਼,
ਤੇ ਇਹਨਾਂ ਨੇ ਉੱਥੇ ਹੀ ਕਰਨੇ ਨੇ ਜਾ ਕੇ, ਜਦੋਂ ਇਹ ਵੱਡੇ ਹੋ ਜਾਣਗੇ ਉੱਥੇ ਇਹਨਾਂ ਨੇ ਉਹ ਸਾਰੇ ਕਾਰਜ ਕਰਨੇ ਨੇ ਜਿਨ੍ਹਾਂ ਕਾਰਜਾਂ ਵਾਸਤੇ ਇਹਨਾਂ ਦਾ ਅਵਤਾਰ ਹੋਇਆ। ਕਲਗੀਧਰ ਜੀ ਤਾਂ ਆਪ ਕਹਿੰਦੇ, ਯਾਹੀ ਕਾਜ ਧਰਾ ਹਮ ਜਨਮ ਸਮਝ ਲਿਹੋ ਸਾਧੂ ਸਭ ਮਨਵੰ। ਮਹਾਰਾਜ ਜੀ ਕਹਿੰਦੇ ਸੰਤ ਉਭਾਰਨ ਦੁਸ਼ਟ ਉਪਾਰਨ। ਮਹਾਰਾਜ ਜੀ ਕਹਿੰਦੇ ਸੰਤਾਂ ਦੇ ਉਭਾਰ ਲਈ ਤੇ ਦੁਸ਼ਟਾਂ ਦਾ ਨਾਸ਼ ਕਰਨ ਲਈ ਸਾਡਾ ਜਨਮ ਹੋਇਆ, ਤੇ ਨੌਵੇਂ ਪਾਤਸ਼ਾਹ ਵੀ ਕਹਿ ਰਹੇ ਨੇ ਮਾਤਾ ਨੂੰ, ਮਾਤਾ ਜੀ ਜਿਹੜੇ ਕੰਮ ਨੂੰ ਇਹ ਆਏ ਨੇ ਉਹ ਕੰਮ ਇਹਨਾਂ ਨੇ ਪੰਜਾਬ ਜਾ ਕੇ ਹੀ ਸ਼ੁਰੂ ਕਰਨਾ, ਉੱਥੇ ਜਾ ਕੇ ਇਹਨਾਂ ਨੇ ਉਹ ਕਾਰਜ ਕਰਨੇ, ਬੜੇ ਬੜੇ ਵਿਸ਼ੇਸ਼ ਕੰਮ ਨੇ ਜਿਹੜੇ ਆਉਣ ਵਾਲੇ ਸਮੇਂ ਵਿਚ ਇਹਨਾਂ ਨੇ ਕਰਨੇ ਨੇ, ਜੋ ਪੰਜਾਬ ਹੀ ਜਾ ਕੇ ਹੋਣਗੇ।
ਇਤਿਆਦਿਕ ਗੁਰ ਕੀਨ ਬਖਾਨ,
ਇਹ ਤਾਂ ਮਾਤਾ ਨਾਨਕੀ ਜੀ ਨੂੰ ਬਹੁਤ ਸਾਰੇ ਬਚਨ ਕਹਿ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਮਾਤਾ ਨੂੰ ਦਿਲਾਸਾ ਦਿੱਤਾ।
ਦੀਨਸ ਧੀਰਜ ਹਿਰਦੇ ਮਹਾਨ,
ਮਾਤਾ ਜੀ ਨੂੰ ਬੜਾ ਭਾਰੀ ਧੀਰਜ ਦਿੱਤਾ, ਬਹੁਤ ਭਾਰੀ ਠਰਮਾ ਦਿੱਤਾ ਹੈ।
ਹੁਣ ਸ੍ਰੀ ਗੁਜਰੀ ਸਾਤ ਉਚਾਰਾ,
ਫਿਰ ਮਾਤਾ ਗੁਜਰੀ ਜੀ ਉਹ ਵੀ ਸਤਿਗੁਰਾਂ ਦੇ ਮਹਿਲ ਨੇ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਚੱਲੇ ਨੇ, ਫਿਰ ਮਾਤਾ ਗੁਜਰੀ ਜੀ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ।
ਨਿਜ ਸੁੱਤ ਕੇ ਰਹੀਏ ਅਨੁਸਾਰਾ,
ਮਹਾਰਾਜ ਜੀ ਕਹਿਣ ਲੱਗੇ ਗੁਜਰੀ ਜੀ ਨੂੰ, ਗੁਜਰੀ ਜੀ ਤੁਸੀਂ ਆਪਣੇ ਪੁੱਤਰ ਦੇ ਅਨੁਸਾਰ ਰਹਿਣਾ ਹਮੇਸ਼ਾ, ਗੋਬਿੰਦ ਰਾਏ ਜੀ ਦੇ ਹੁਕਮ ਦੀ ਅਵੱਗਿਆ ਨਹੀਂ ਕਰਨੀ, ਕਿਉਂਕਿ ਇਹਨਾਂ ਨੂੰ ਕੱਲਾ ਆਪਣਾ ਪੁੱਤਰ ਨਹੀਂ ਜਾਣਨਾ, ਇਹ ਦੀਨ ਦੁਨੀਆ ਦੇ ਮਾਲਕ ਆਪ ਸਵਾਮੀ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਨੂੰ ਕਹਿ ਰਹੇ ਨੇ, ਮਾਤਾ ਗੁਜਰੀ ਨੂੰ, ਤੇ ਗੁਜਰੀ ਜੀ ਗੋਬਿੰਦ ਰਾਏ ਜੀ ਜੋ ਤੁਹਾਡੇ ਸਾਹਿਬਜ਼ਾਦੇ ਨੇ, ਇਹਨਾਂ ਨੂੰ ਇਹਨਾਂ ਦੇ ਅਨੁਸਾਰ ਹੋ ਕੇ ਰਹਿਣਾ, ਸਦਾ ਤੁਸੀਂ ਇਹਨਾਂ ਦੀ ਆਗਿਆ ਵਿਚ ਰਹਿਣਾ ਹੈ।
ਮਹਾਪੁਰਖ ਕੋ ਇਹ ਅਵਤਾਰੂ, ਤਾਰੇ ਤੇਜ ਪਰਤਾਪੇ ਉਦਾਰੂ,
ਇਹ ਮਹਾਂਪੁਰਖ ਦਾ ਅਵਤਾਰ ਹਨ, ਇਹ ਬੜੇ ਵੱਡੇ ਮਹਾਂਪੁਰਖ ਨੇ, ਬੜੇ ਵੱਡੇ ਮਹਾਨ ਪੁਰਖ ਦਾ ਇਹ ਅਵਤਾਰ ਨੇ, ਇਹਨਾਂ ਦਾ ਬੜਾ ਭਾਰੀ ਤੇਜ ਹੋਵੇਗਾ, ਬੜਾ ਭਾਰੀ ਪ੍ਰਤਾਪ ਹੋਵੇਗਾ, ਇਹ ਬੜੇ ਜਲਾਲ ਨੂੰ ਬੜੇ ਪ੍ਰਤਾਪ ਨੂੰ ਧਾਰਨ ਕਰਕੇ ਸੰਸਾਰ ਵਿਚ ਵਿਦਤ ਹੋਣਗੇ, ਇਹਨਾਂ ਜਿਹਾ ਕੋਈ ਹੋਵੇਗਾ ਹੀ ਨਹੀਂ। ਮਹਾਰਾਜ ਨੌਵੇਂ ਪਾਤਸ਼ਾਹ ਕਹਿ ਰਹੇ ਨੇ ਮਾਤਾ ਗੁਜਰੀ ਨੂੰ, ਗੁਜਰੀ ਜੀ ਇਹ ਬੜੇ ਵੱਡੇ ਮਹਾਂਪੁਰਖ ਨੇ, ਇਹ ਬੜੇ ਵੱਡੇ ਮਹਾਨ ਤੇਜ ਦੇ ਪ੍ਰਤਾਪ ਦੇ ਧਾਰਨੀ ਹੋਣਗੇ।
ਮੁਖ ਤੇਜੋ ਨਿਕਸੇ ਕਿਸ ਕਾਰਨ,
ਇਹਨਾਂ ਦੇ ਮੁਖਾਰ ਬਿੰਦ ਵਿਚੋਂ ਜਿਸ ਵੀ ਕਾਰਨ ਕਰਕੇ ਜੋ ਵੀ ਸ਼ਬਦ ਨਿਕਲੇਗਾ, ਜੋ ਵੀ ਇਹ ਬਚਨ ਆਪਣੀ ਰਸਨਾ ਤੋਂ ਕਰਨਗੇ,
ਸੋ ਸਭ ਫੁਰੇ ਨਾ ਹੋਏ ਕੇ ਮਟਾਰਨ,
ਕਿਸੇ ਵੀ ਕਾਰਨ ਕਰਕੇ ਕੋਈ ਵੀ ਬਚਨ ਇਹ ਆਪਣੀ ਰਸਨਾ ਤੋਂ ਕਰਨਗੇ, ਉਹ ਟਲੇਗਾ ਨਹੀਂ, ਉਹ ਪੂਰਾ ਹੋਵੇਗਾ। ਕੁਝ ਕਹਿ ਦੇਣ ਆਪਣੀ ਰਸਨਾ ਤੋਂ, ਰਾਤ ਨੂੰ ਦਿਨ ਕਹਿ ਦੇਣ ਤੇ ਰਾਤ ਦਿਨ ਚ ਤਬਦੀਲ ਹੋ ਜਾਏਗੀ, ਦਿਨ ਨੂੰ ਰਾਤ ਕਹਿ ਦੇਣ ਤੇ ਰਾਤ ਪੈ ਜਾਏਗੀ। ਇਹਨਾਂ ਦੀ ਰਸਨਾ ਤੋਂ ਹਰ ਇੱਕ ਕਿਹਾ ਹੋਇਆ ਵਾਕ, ਸਾਰਾ ਬ੍ਰਹਿਮੰਡ ਇਹਨਾਂ ਦੀ ਆਗਿਆ ਦੇ ਵਿਚ, ਇਹਨਾਂ ਦੇ ਬਚਨਾਂ ਵਿਚ ਚੱਲਣ ਵਾਲਾ, ਹੁਕਮ ਹੈ ਅੰਦਰ ਸਭ ਕੋ, ਇਹਨਾਂ ਦੇ ਹੁਕਮ ਚ ਸਾਰਾ ਵਰਤਾਰਾ ਵਰਤਣ ਵਾਲਾ, ਇਹ ਜੋ ਆਪਣੀ ਰਸਨਾ ਤੋਂ ਵਾਕ ਕਹਿਣਗੇ, ਕੋਈ ਵੀ ਵਾਕ ਕਹਿ ਦੇਣ, ਬਚਨ ਕਹਿ ਦੇਣ, ਉਹ ਪੂਰਾ ਹੋਵੇਗਾ, ਟਲੇਗਾ ਨਹੀਂ।
ਜਥਾ ਕਹੇ ਤੇ ਮਈ ਤੁਮ ਮਾਨੋ,
ਜਿਵੇਂ ਇਹ ਕਹਿਣ ਤੁਸੀਂ ਉਸੇ ਤਰ੍ਹਾਂ ਮੰਨਣਾ, ਇਹਨਾਂ ਨੂੰ ਨਹੀਂ ਕੁਝ ਕਹਿਣਾ, ਜੋ ਇਹ ਆਖਣ ਜੋ ਇਹ ਕਹਿਣ ਤੁਸੀਂ ਸੱਤ ਕਰਕੇ ਮੰਨਣਾ। ਜੇ ਕਹਿ ਦੇਣ ਕਿ ਅਸੀਂ ਆਹ ਖੇਡ ਕਰਨੀ, ਆਹ ਲੀਲਾ ਵਰਤਾਉਣੀ ਆ ਤੇ ਸੱਤ ਬਚਨ ਕਰਨਾ, ਇਹਨਾਂ ਦੇ ਬਚਨ ਦੀ ਕਾਟ ਨਹੀਂ ਕਰਨੀ, ਜੋ ਇਹ ਆਖਣਗੇ ਜੋ ਇਹ ਕਹਿਣਗੇ ਇਨ੍ਹਾਂ ਦੀ ਆਗਿਆ ਵਿਚ ਇਨ੍ਹਾਂ ਦੇ ਬਚਨ ਵਿਚ ਚੱਲਣਾ ਹੈ।
ਹੱਠ ਵਿਸਾਲ ਕੋ ਕਿਉਂ ਹੂੰ ਨਾ ਠਾਨੋ,
ਕਦੇ ਵੀ ਆਪਣਾ ਹੱਠ ਨਹੀਂ ਕਰਨਾ। ਜੇ ਕੋਈ ਬਚਨ ਕਹਿਣ ਤੇ ਤੁਸੀਂ ਅੱਗੋਂ ਹੱਠ ਨਹੀਂ ਕਰਨਾ ਕਿ ਮੈਂ ਨਹੀਂ ਮੰਨਣਾ, ਜੋ ਇਹ ਕਹਿ ਦੇਣ ਉਹ ਕਰ ਲੈਣਾ, ਮੰਨ ਲੈਣਾ ਜੋ ਵੀ ਕਹਿ ਦੇਣ, ਇਨ੍ਹਾਂ ਦੇ ਹੁਕਮ ਤੋਂ ਬਾਹਰ ਨਹੀਂ ਚੱਲਣਾ। ਇਸੇ ਕਰਕੇ ਪਟਨਾ ਸਾਹਿਬ ਦੀਆਂ ਇਸਤਰੀਆਂ ਰੋਜ਼ ਲਾਂਭੇ ਲੈ ਕੇ ਆਉਂਦੀਆਂ ਸੀ, ਮਾਤਾ ਤੇਰਾ ਲਾਲ ਸਾਡੇ ਘੜੇ ਭੰਨਦਾ, ਮਾਤਾ ਤੇਰਾ ਲਾਲ ਸਾਡੇ ਘੜੇ ਭੰਨ ਦਿੰਦਾ। ਤੇ ਮਾਤਾ ਕਹਿੰਦੀ ਮੇਰੇ ਲਾਲ ਨੂੰ ਨਾ ਕੁਝ ਕਿਹਾ ਜੇ, ਆ ਲੋ ਪੈਸੇ ਜੇ ਘੜੇ ਭੰਨਦਾ ਤੇ ਗਾਗਰਾਂ ਲੈ ਲੋ। ਕਿਉਂਕਿ ਮਾਤਾ ਜੀ ਕਦੇ ਗੁਰੂ ਕਲਗੀਧਰ ਨੌਵੇਂ ਪਾਤਸ਼ਾਹ ਦਾ ਹੁਕਮ ਸੀ ਨਾ, ਉਹ ਪਾਲਿਆ ਵੀ ਆ ਮਾਤਾ ਗੁਜਰੀ ਨੇ। ਉਹ ਮਾਤਾ ਜੀ ਨੂੰ ਕਹਿ ਰਹੇ ਨੇ ਸਤਿਗੁਰੂ ਜੀ ਕਿ ਜੋ ਇਹ ਕਹਿਣ ਇਨ੍ਹਾਂ ਦੇ ਹੁਕਮ ਚ ਚੱਲਣਾ, ਇਨ੍ਹਾਂ ਦੀ ਆਗਿਆ ਵਿਚ ਚੱਲਣਾ, ਇਨ੍ਹਾਂ ਦੇ ਹੁਕਮ ਨੂੰ ਕਦੇ ਨੀ ਮੋੜਨਾ।
ਵਧੇ ਪ੍ਰਤਾਪ ਬਿਲੰਦ ਸਮਾਜੂ,
ਇਨ੍ਹਾਂ ਦਾ ਪ੍ਰਤਾਪ ਜਿਵੇਂ ਜਿਵੇਂ ਵੱਡੇ ਹੋਣਗੇ ਨਾ, ਤਿਵੇਂ ਤਿਵੇਂ ਇਨ੍ਹਾਂ ਦਾ ਪ੍ਰਤਾਪ ਵਧੇਗਾ। ਜਿਵੇਂ ਜਿਵੇਂ ਪ੍ਰਤਾਪ ਵਧੇਗਾ, ਤਿਵੇਂ ਤਿਵੇਂ ਇਨ੍ਹਾਂ ਦਾ ਸਾਜੋ ਸਮਾਜ ਵੀ ਵਧਦਾ ਜਾਏਗਾ। ਜਿਹੜਾ ਸਾਡੇ ਪਿਤਾ ਜੀ ਦੇ ਸਮੇਂ, ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਸਮੇਂ ਸੀ ਨਾ, ਫੌਜਾਂ ਸਨ, ਯੋਧੇ ਸਨ, ਸ਼ਸਤਰ ਹੀ ਸ਼ਸਤਰ, ਅਸਤਰ ਹੀ ਅਸਤਰ, ਤੋਪਾਂ ਬੰਦੂਕਾਂ, ਉਹੀ ਕੁਝ ਇਨ੍ਹਾਂ ਦੇ ਕੋਲ ਹੋਵੇਗਾ। ਆਪਣੇ ਦਾਦੇ ਤੇ ਜਾਣਗੇ ਨਵੇਂ, ਉਸੇ ਤਰ੍ਹਾਂ ਦਾ ਇਨ੍ਹਾਂ ਦਾ ਪ੍ਰਤਾਪ ਹੋਵੇਗਾ। ਇਨ੍ਹਾਂ ਦਾ ਪ੍ਰਤਾਪ ਤੇ ਸਮਾਜ ਦਿਨ ਪ੍ਰਤੀ ਦਿਨ ਵਧੇਗਾ।
ਕਰੇ ਅਨੇਕ ਰੀਤ ਕੇ ਕਾਜੂ,
ਅਨੇਕਾਂ ਤਰ੍ਹਾਂ ਦੇ ਕੰਮ ਇਨ੍ਹਾਂ ਨੇ ਕਰਨੇ ਨੇ, ਅਨੇਕਾਂ ਤਰ੍ਹਾਂ ਦੇ ਕਾਰਜ ਇਨ੍ਹਾਂ ਨੇ ਕਰਨੇ ਹਨ।
ਜੇ ਨਾ ਕਯੋ ਮਾਨੋ ਇਨਕੇਰਾ,
ਗੁਜਰੀ ਜੀ ਜੇ ਤੁਸੀਂ ਇਨ੍ਹਾਂ ਦਾ ਕਿਹਾ ਨੀ ਨਾ ਮੰਨੋਗੇ, ਜੋ ਇਹ ਕਹਿਣਗੇ ਤੁਸੀਂ ਨਹੀਂ ਮੰਨੋਗੇ।
ਕਰੇ ਬਿਸੂਰਨ ਫੇਰ ਕਨੇਰਾ,
ਤੁਹਾਨੂੰ ਮੁੜ ਕੇ ਝੂਰਨਾ ਪਏਗਾ। ਤੂੰ ਝੂਰੇਗੀ ਮੁੜ ਕੇ ਕਿ ਮੈਂ ਇਨ੍ਹਾਂ ਦਾ ਆਖਾ ਕਿਉਂ ਨੀ ਮੰਨਿਆ। ਜੋ ਇਹ ਕਹਿਣਗੇ ਜੇ ਤੂੰ ਨਾ ਮੰਨਿਆ ਤੇ ਤੈਨੂੰ ਮੁੜ ਕੇ ਪਛਤਾਉਣਾ ਪਵੇਗਾ। ਗੁਜਰੀ ਤੈਨੂੰ ਮਨ ਦੇ ਵਿਚ ਪਛਤਾਵਾ ਕਰਨਾ ਪਏਗਾ।
ਗਜ ਬਾਜੀ ਸੈਨਾ ਸਮੁਦਾਏ,
ਇਨ੍ਹਾਂ ਕੋਲ ਹਾਥੀ ਵੀ ਹੋਣਗੇ, ਘੋੜੇ ਵੀ ਹੋਣਗੇ, ਇਨ੍ਹਾਂ ਕੋਲ ਫੌਜਾਂ ਵੀ ਹੋਣਗੀਆਂ, ਸੈਨਾ ਵੀ ਹੋਵੇਗੀ। ਇਹ ਗਜ ਹਾਥੀ ਘੋੜੇ ਰਥਾਂ ਰਹਿਕਲੇ ਗੜਬੈਲਾਂ ਬੇਅੰਤ ਫੌਜਾਂ ਦੇ ਮਾਲਕ ਹੋਣਗੇ। ਬੜੀ ਵੱਡੀ ਭਾਰੀ ਸੈਨਾ ਇਨ੍ਹਾਂ ਦੇ ਕੋਲ ਹੋਵੇਗੀ।
ਇਨਕੇ ਸੰਗ ਹੋਏ ਅਧਿਕਾਰੇ,
ਇਨ੍ਹਾਂ ਦੇ ਨਾਲ ਬੜੀਆਂ ਫੌਜਾਂ ਹੋਣਗੀਆਂ, ਬੜੇ ਘੋੜੇ ਹਾਥੀ ਹੋਣਗੇ, ਤੇ ਬੜੇ ਵੱਡੇ ਵੱਡੇ ਸੈਨਾਪਤੀ ਹੋਣਗੇ, ਦਲ ਹੋਣਗੇ ਬੜੇ ਬੜੇ ਵੱਡੇ ਯੋਧਿਆਂ ਦੇ, ਸੂਰਮਿਆਂ ਦੇ, ਬਹਾਦਰਾਂ ਦੇ। ਤੇ ਇਹ ਨਗਾਰੇ ਰੱਖਣਗੇ, ਇਹ ਨਗਾਰੇ ਵਜਾਉਣਗੇ ਰਣਜੀਤ, ਇਹ ਨਗਾਰਿਆਂ ਵਾਲੇ ਹੋਣਗੇ, ਬਾਜਾਂ ਵਾਲੇ ਹੋਣਗੇ, ਤਾਜਾਂ ਵਾਲੇ ਹੋਣਗੇ।
ਸਾਦਰ ਪ੍ਰਤਪਾਰਨ ਕੋ ਕਰੀਏ,
ਬੜੇ ਸਤਿਕਾਰ ਨਾਲ ਇਨ੍ਹਾਂ ਦੀ ਪਾਲਣਾ ਕਰਨੀ, ਕੇਵਲ ਆਪਣਾ ਪੁੱਤਰ ਸਮਝ ਕੇ ਨਹੀਂ, ਪਰਮੇਸ਼ਰ ਜਾਣ ਕੇ, ਮਹਾਂਪੁਰਖ ਜਾਣ ਕੇ ਇਨ੍ਹਾਂ ਦੀ ਪ੍ਰਤਪਾਲਣਾ ਕਰਨੀ ਹੈ।
ਸੁੱਤ ਕੇ ਸੁੱਖ ਸਭ ਰੀਤ ਨਿਹਾਰੀਏ,
ਆਪਣੇ ਪੁੱਤਰ ਗੋਬਿੰਦ ਰਾਏ ਜੀ ਦੇ ਸਾਰੇ ਸੁੱਖਾਂ ਨੂੰ ਭਲੀ ਪ੍ਰਕਾਰ ਨਾਲ ਵੇਖਣਾ, ਭਲੀ ਪ੍ਰਕਾਰ ਨਾਲ ਜਾਣਨਾ ਹੈ।
ਹਮਰੋ ਮੇਲ ਬਣੇ ਕਹਿਣਾ ਏ,
ਗੁਜਰੀ ਜੀ ਹੁਣ ਖਬਰੇ ਸਾਡਾ ਤੁਹਾਡੇ ਨਾਲ ਦੁਬਾਰਾ ਮੇਲ ਹੋਵੇ ਕਿ ਨਾ ਹੋਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹ ਵੀ ਬਚਨ ਕਰ ਰਹੇ ਨੇ, ਗੁਜਰੀ ਜੀ ਹੁਣ ਕਿਆ ਪਤਾ ਕਿ ਸਾਡਾ ਦੁਬਾਰਾ ਤੁਹਾਡੇ ਨਾਲ ਮੇਲ ਹੋਵੇ ਜਾਂ ਨਾ ਹੋਵੇ।
ਕਿਮ ਵਿਸਾਸ ਨੇ ਪਈਏ ਆਏ,
ਹੁਣ ਕਿਆ ਜਾਣੀਏ ਕਿਸ ਤਰ੍ਹਾਂ ਦਾ ਭਰੋਸਾ ਹੋਵੇਗਾ।
ਦੂਰ ਦੇਸ਼ ਕੋ ਪੰਥ ਵਿਸਾਲਾ,
ਅਸੀਂ ਬੜੇ ਦੂਰ ਚੱਲੇ ਆ, ਪੰਜਾਬ ਚੱਲੇ ਆ, ਤੁਸੀਂ ਇੱਥੇ ਬੈਠੇ ਹੋਣਾ, ਤੇ ਖਬਰੇ ਹੁਣ ਕੀ ਹੋਵੇਗਾ ਕੀ ਬਣੇਗਾ।
ਉਲੰਘੋ ਸਨੇ ਸਨੇ ਬਹੁ ਕਾਲਾ,
ਤੁਸੀਂ ਭਰੋਸਾ ਰੱਖੋ ਸਮਾਂ ਆਉਣ ਤੇ ਤੁਸੀਂ ਵੀ ਪੰਜਾਬ ਆ ਜਾਣਾ। ਗੋਬਿੰਦ ਰਾਏ ਜੀ ਜਦੋਂ ਕਹਿਣਗੇ ਨਾ, ਅਸੀਂ ਵੀ ਸੁਨੇਹਾ ਭੇਜ ਦਿਆਂਗੇ ਤੇ ਤੁਸੀਂ ਵੀ ਸਹਿਜੇ ਸਹਿਜੇ ਸਾਰਾ ਪੈਂਡਾ ਤੈਅ ਕਰਕੇ ਆਨੰਦਪੁਰ ਸਾਹਿਬ ਆ ਜਾਣਾ।
ਰਾਖੋ ਅੰਤਰ ਵੈਰ ਸੁਖਾਰੇ,
ਇਹਨਾਂ ਨੂੰ ਅੰਦਰ ਬਾਹਰ ਸੁਖਾਲੇ ਹੀ ਰੱਖਣਾ, ਅੰਦਰ ਵੀ ਰੱਖਣਾ ਜਦੋਂ ਮਹਿਲਾਂ ਵਿਚ ਤਾਂ ਵੀ ਇਨ੍ਹਾਂ ਤੇ ਦ੍ਰਿਸ਼ਟੀ ਰੱਖਣੀ ਹੈ, ਬਾਹਰ ਜਾਣ ਤਾਂ ਵੀ ਇਨ੍ਹਾਂ ਦਾ ਖਿਆਲ ਰੱਖਣਾ।
ਦੂਰ ਨਾ ਗਮਨੋ ਖੇਦ ਨਾ ਤਾਰੇ,
ਬਹੁਤੇ ਤੁਹਾਡੇ ਆਪਣੇ ਤੋਂ ਦੂਰ ਨਹੀਂ ਜਾਣ ਦੇਣਾ ਇਨ੍ਹਾਂ, ਇਨ੍ਹਾਂ ਨੂੰ ਹਰ ਵੇਲੇ ਆਪਣੇ ਕੋਲ ਰੱਖਣਾ, ਨਿਗਰਾਨੀ ਚ ਰੱਖਣਾ ਤੇ ਆਪਣੇ ਤੋਂ ਦੂਰ ਨਹੀਂ ਜਾਣ ਦੇਣਾ।
ਜਾਣ ਆਪਣੇ ਭਾਗ ਵਡੇਰੇ ਐਸੋ ਪੁਰਖ ਭਇਓ ਗ੍ਰਹਿ ਤੇਰੇ।
ਇਹ ਗੁਜਰੀ ਜੀ, ਤੁਸੀਂ ਆਪਣੇ ਵੱਡੇ ਭਾਗ ਜਾਣੋ ਕਿ ਤੁਹਾਡੇ ਘਰ ਐਸੇ ਪੁੱਤਰ ਦਾ ਅਵਤਾਰ ਹੋਇਆ, ਜਿਹੜੇ ਬੜੇ ਮਹਾਨ ਤੇਜਸਵੀ ਪੁਰਖ ਨੇ, ਐਸੇ ਮਹਾਂਪੁਰਖ ਦਾ ਅਵਤਾਰ ਤੁਹਾਡੇ ਘਰ ਚ ਹੋਇਆ, ਇਸ ਕਰਕੇ ਤੁਸੀਂ ਆਪਣੇ ਵੱਡੇ ਭਾਗ ਜਾਣੋ।
ਨਹੀਂ ਸਾਜਨਾ ਅਨਕ ਸਜਾਵੇ।
ਹਾਂ, ਇਹ ਨਹੀਂ ਸਾਜਨਾ ਕਰਨਗੇ, ਇਹ ਤਾਂ ਨਵੇਂ ਸਿਰੇ ਸਾਜਨਾ ਕਰਨਗੇ, ਖਾਲਸਾ ਪੰਥ ਬਣਾਉਣਗੇ।
ਰਿਪਨ ਕਨੇ ਕਰ ਕਾਲ ਗਵਾਵੇ।
ਬਹੁਤ ਸਾਰੇ ਦੁਸ਼ਮਣਾਂ ਦੇ ਘਰਾਂ ਦਾ ਨਾਸ਼ ਕਰ ਦੇਣਗੇ, ਉਹਨਾਂ ਨੂੰ ਮਾਰ ਕੇ ਖਤਮ ਕਰ ਦੇਣਗੇ।
ਇਤਿਹਾਦਕ ਸ੍ਰੀ ਗੁਜਰੀ ਸਾਤ।
ਇਤਿਹਾਦਕ ਬਚਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਤਾ ਗੁਜਰੀ ਨਾਲ ਕੀਤੇ ਹਨ।
ਹਰੇ ਵਾਰਤਾ ਸਤਿਗੁਰ ਨਾਥ।
ਸਤਿਗੁਰੂ ਨਾਥ ਨੇ ਏਦਾਂ ਮਾਤਾ ਗੁਜਰੀ ਜੀ ਦੇ ਨਾਲ ਇਹ ਬਚਨ ਬਿਲਾਸ ਕੀਤੇ ਹਨ।
ਸੁਤ ਮਹਿਮਾ ਸੁਨ ਕੈ ਅਧਿਕਾਰੀ।
ਆਪਣੇ ਪੁੱਤਰ ਦੀ ਵੱਡੀ ਭਾਰੀ ਮਹਿਮਾ ਮਾਤਾ ਗੁਜਰੀ ਜੀ ਨੇ ਸੁਣੀ ਹੈ।
ਕੰਤ ਗਿਰਾ ਸੱਚ ਕਹਿਤ ਸਦਾਈ।
ਸਮਝ ਗਏ ਮਾਤਾ ਗੁਜਰੀ ਜੀ ਕਿ ਜੋ ਮੇਰੇ ਪਤੀ ਜੀ ਆਪਣੇ ਮੁਖੋਂ ਕਹਿੰਦੇ ਨੇ ਉਹ ਹਰ ਵੇਲੇ ਸੱਚ ਹੁੰਦਾ, ਤ੍ਰਈ ਕਾਲ ਸੱਚ ਹੁੰਦਾ।
ਨਿਸ਼ਚੇ ਐਸ਼ਵਰਜ ਵਧੇ ਵਿਸਾਲੇ।
ਨਿਸ਼ਚੇ ਹੈ ਕਿ ਮੇਰੇ ਸਾਹਿਬਜ਼ਾਦੇ ਦਾ ਐਸ਼ਵਰਜ ਦਿਨ ਪ੍ਰਤੀ ਦਿਨ ਆਉਣ ਵਾਲੇ ਸਮੇਂ ਚ ਵਧਦਾ ਜਾਵੇਗਾ।
ਅਦਕ ਪ੍ਰਤਾਪੀ ਹੋਏ ਰਿਪ ਕਾਲੇ।
ਇਹ ਬੜੇ ਪ੍ਰਤਾਪੀ ਹੋਣਗੇ, ਪ੍ਰਤਾਪਵੰਤ ਹੋਣਗੇ, ਬੜੇ ਬੜੇ ਦੁਖੀਆਂ ਦੁਸ਼ਮਣਾਂ ਦਾ ਨਾਸ ਕਰਨਗੇ।
ਅਬ ਹੀ ਆਕ੍ਰਿਤ ਜਾਨੀ ਜਾਤ।
ਹੁਣੇ ਇਹਨਾਂ ਦੇ ਸਰੀਰ ਦੀ ਆਕ੍ਰਿਤੀ ਨਜ਼ਰ ਆਉਂਦੀ ਆ, ਹੁਣੇ ਹੀ ਪਤਾ ਲੱਗਦਾ ਇਹਨਾਂ ਦੇ ਸਰੀਰ ਤੋਂ, ਇਹਨਾਂ ਦੀਆਂ ਖੇਡਾਂ ਤੋਂ, ਇਹਨਾਂ ਦੇ ਕੌਤਕਾਂ ਤੋਂ ਕਿ ਬੜੇ ਬਲੀ ਹੋਣਗੇ, ਬੜਾ ਭਾਰੀ ਐਸ਼ਵਰਜ, ਬੜਾ ਭਾਰੀ ਪ੍ਰਤਾਪ ਇਹਨਾਂ ਦਾ ਹੋਵੇਗਾ।
ਲਖੀਏ ਪਰਤੋਂ ਹਾਰ ਜੋ ਬਾਤ।
ਪਰੰਤੂ ਇੱਕ ਗੱਲ ਨੌਵੇਂ ਪਾਤਸ਼ਾਹ ਨੇ ਹੋਰ ਕਹੀ ਹੈ ਕਿ ਮਾਤਾ ਜੀ, ਮਾਤਾ ਗੁਜਰੀ ਜੀ ਨੂੰ ਕਿਹਾ ਕਿ ਗੁਜਰੀ ਜੀ ਖਬਰੇ ਹੁਣ ਦੁਬਾਰਾ ਮੇਲ ਹੋਵੇ ਕਿ ਨਾ ਹੋਵੇ। ਇਹ ਗੱਲ ਸੁਣ ਕੇ ਮਾਤਾ ਨੂੰ ਬੜਾ ਫਿਕਰ ਹੋਇਆ ਆਹ ਗੱਲ। ਪਰੰਤੂ ਆਹ ਗੱਲ ਨੌਵੇਂ ਪਾਤਸ਼ਾਹ ਨੇ ਕਿਉਂ ਕਹੀ ਹੈ ਕਿ ਦੁਬਾਰਾ ਮੇਲ ਹੋਵੇ ਕਿ ਨਾ ਹੋਵੇ, ਇਹ ਸੁਣ ਕੇ ਮਾਤਾ ਜੀ ਦਾ ਮਨ ਬੜਾ ਦੁਖੀ ਹੋਇਆ। ਪਰੰਤੂ ਇਹ ਗੱਲ ਨੌਵੇਂ ਪਾਤਸ਼ਾਹ ਨੇ ਕਿਉਂ ਕਹੀ ਹੈ?
ਸ੍ਰੀ ਨਾਨਕ ਕੀ ਕਰੁਣਾ ਮਹਾ।
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਬੜੀ ਭਾਰੀ ਕਿਰਪਾ ਹੈ।
ਪਿਤਾ ਆਪ ਕੇ ਜਿਮ ਬਚਕਾ।
ਤੁਹਾਡੇ ਪਿਤਾ ਜੀ ਨੇ, ਮਾਤਾ ਜੀ ਬੋਲੇ, ਮਾਤਾ ਜੀ ਕਹਿੰਦੇ ਪਤੀ ਦੇਵ ਜੀ ਤੁਹਾਡੇ ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜੋ ਬਚਨ ਕਹੇ ਸਨ।
ਚਈਅਤ ਹੋਏ ਭਰੋਸਾ ਮੋਏ।
ਉਸੇ ਤਰ੍ਹਾਂ ਹੋਣਗੇ, ਮੈਨੂੰ ਇਹ ਪੂਰਾ ਭਰੋਸਾ ਸੀ ਕਿ ਜੋ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹੇ ਨੇ ਤੁਹਾਡੇ ਪਿਤਾ ਜੀ ਨੇ ਉਹ ਜ਼ਰੂਰ ਪੂਰੇ ਹੋਣਗੇ।
ਅਤ ਪ੍ਰਤਾਪ ਜੁਤ ਸੁਤ ਸ਼ੁਭ ਹੋਏ।
ਅਤ ਪ੍ਰਤਾਪੀ ਪੁੱਤਰ ਹੋਵੇਗਾ ਤੁਹਾਡਾ, ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਨੇ ਕਹੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਪੁੱਤਰ ਹੋਵੇਗਾ ਉਹ ਬੜਾ ਪ੍ਰਤਾਪੀ ਹੋਵੇਗਾ, ਬੜਾ ਤੇਜਸਵੀ ਹੋਵੇਗਾ, ਇਹ ਬਚਨ ਕਹੇ ਸਨ।
ਸ੍ਰੀ ਨਾਨਕ ਕੀਰਤ ਅਭਿਰਾਮ।
ਗੁਰੂ ਨਾਨਕ ਸਾਹਿਬ ਦੀ ਕੀਰਤ ਬੜੀ ਅਭਿਰਾਮ ਹੈ, ਬੜੀ ਸੁੰਦਰ ਹੈ।
ਕਰ ਹੈ ਤਿੰਨ ਕੋ ਉਜਲ ਨਾਮ।
ਉਹਨਾਂ ਦਾ ਨਾਮ ਉਜਵਲ ਕਰਨਗੇ, ਉਹਨਾਂ ਦਾ ਨਾਮ ਉਜਾਗਰ ਕਰਨਗੇ।
ਇਹ ਬਚ ਤੁਮਰੇ ਪਿਤ ਜੋ ਕਹਿਓ।
ਇਹ ਬਚਨ ਤੁਹਾਡੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਹੇ ਸਨ।
ਸੋ ਨਿਸ਼ਚੇ ਮਮ ਮਨ ਬਸ ਰਹੇ ਹੋ।
ਬਚਨ ਨਿਸ਼ਚੇ ਮੇਰੇ ਮਨ ਚ ਵਸ ਰਹੇ ਨੇ, ਮੇਰੇ ਹਿਰਦੇ ਚ ਵਸ ਰਹੇ ਨੇ।
ਅਚਲ ਚਲੇ ਤਿੰਨ ਬਚਨੇ ਚਲੇ।
ਅਚਲ ਚੀਜ਼ ਜਿਹੜੀ ਚੱਲ ਨਹੀਂ ਸਕਦੀ ਉਹ ਭਾਵੇਂ ਚੱਲ ਪਏ, ਪਰ ਗੁਰੂ ਹਰਗੋਬਿੰਦ ਸਾਹਿਬ ਦੇ ਕਹੇ ਹੋਏ ਬਚਨ ਚਲਾਏ ਮਾਨ ਨਹੀਂ ਹੋ ਸਕਦੇ, ਉਹ ਵੀ ਅਚਲ ਨੇ, ਅਟਲ ਨੇ, ਮੈਂ ਜਾਣਦੀ ਹਾਂ।
ਇਮ ਵਿਸ਼ਵਾਸ ਮੋਏ ਨੈ ਟਲੇ।
ਇਹਨਾਂ ਦਾ ਮੇਰਾ ਵਿਸ਼ਵਾਸ ਹੈ ਜਿਹੜਾ ਵਿਸ਼ਵਾਸ ਕਦੇ ਨਹੀਂ ਟਲ ਸਕਦਾ।
ਸੁਤ ਤੇ ਅਪਰ ਨਮੋ ਕਹੋ ਪਿਆਰੋ।
ਮਹਾਰਾਜ ਜਿਹੜੇ ਪੁੱਤਰ ਬਾਰੇ ਤੁਸੀਂ ਇਹ ਬਚਨ ਕਹਿ ਰਹੇ ਹੋ, ਐਸਾ ਪੁੱਤਰ ਗੋਬਿੰਦ ਰਾਏ, ਇਹਦੇ ਤੋਂ ਪਿਆਰਾ ਮੈਨੂੰ ਹੋਰ ਕੌਣ ਹੋ ਸਕਦਾ? ਮੇਰੇ ਪੁੱਤਰ ਤੋਂ ਪਿਆਰੀ ਕੋਈ ਚੀਜ਼ ਹੈ ਮੇਰੇ ਵਾਸਤੇ? ਜੋ ਮੈਨੂੰ ਸਿੱਖ ਸਿੱਖ ਕੇ ਅਰਦਾਸਾਂ ਕਰ ਕਰਕੇ ਪ੍ਰਾਪਤ ਹੋਇਆ,
26 ਵਰਿਆਂ ਦੀ ਵੀ ਲੰਮੀ ਤਪੱਸਿਆ ਤੋਂ ਬਾਅਦ ਐਸੇ ਪੁੱਤਰ ਦੀ ਪ੍ਰਾਪਤੀ ਹੋਈ ਹੈ ਮਹਾਰਾਜ, ਇਹ ਪੁੱਤਰ ਮੈਨੂੰ ਬੜਾ ਪਿਆਰਾ ਹੈ, ਇਸ ਪੁੱਤਰ ਤੋਂ ਪਿਆਰਾ ਭਲਾ ਮੈਨੂੰ ਹੋਰ ਕੌਣ ਹੋ ਸਕਦਾ ਹੈ।
ਕਿਮ ਕਰ ਸਕੈ ਓ ਕਬੂ ਦੁਖਾਰੋ,
ਮੈਂ ਭਲਾ ਕਿਵੇਂ ਇਹਨਾਂ ਨੂੰ ਦੁੱਖ ਦੇ ਸਕਦੀ ਹਾਂ ਕੋਈ, ਮੈਂ ਭਲਾ ਕਿਵੇਂ ਇਹਨਾਂ ਨੂੰ ਕੋਈ ਤਕਲੀਫ ਦੇ ਸਕਦੀ ਹਾਂ।
ਖੇਲਤ ਰਾਖੋ ਨਿਜ ਅਗਵਾਈ,
ਮਹਾਰਾਜ ਹੁਣ ਤਾਈ ਤੁਹਾਡੇ ਪਿੱਛੋਂ ਜਦੋਂ ਇਹ ਖੇਡਦੇ ਨੇ ਤੇ ਮੈਂ ਇਹਨਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦੀ ਹਾਂ, ਹਰ ਵੇਲੇ ਆਪਣੇ ਨੇਤਰਾਂ ਦੇ ਸਾਹਮਣੇ ਇਹਨਾਂ ਨੂੰ ਖੇਡਦਿਆਂ ਵੇਖਦੀ ਆਂ।
ਰੱਛੋ ਨੈਣ ਪਲਕ ਕੀ ਨਿਆਈ,
ਏਦਾਂ ਰੱਖਿਆ ਕਰਦੀਆਂ ਆਪਣੇ ਪੁੱਤਰ ਦੀ ਜਿਵੇਂ ਅੱਖਾਂ ਦੀਆਂ ਪਲਕਾਂ ਅੱਖਾਂ ਦੀ ਰਾਖੀ ਕਰਦੀਆਂ ਨੇ, ਅੱਖਾਂ ਦੀਆਂ ਪਲਕਾਂ ਅੱਖਾਂ ਨੂੰ ਰੱਖਦੀਆਂ ਨੇ, ਏਦਾਂ ਮੈਂ ਇਹਨਾਂ ਦੀ ਰੱਖਿਆ ਕਰਦੀ ਹਾਂ।
ਕਿਉਂ ਨਾ ਰਹੂੰਗੀ ਮੈਂ ਅਨੁਸਾਰੀ,
ਮੈਂ ਕਿਉਂ ਨਾ ਇਹਨਾਂ ਦੇ ਅਨੁਸਾਰ ਹੋ ਕੇ ਰਹਾਂਗੀ।
ਹੋਏ ਸਪੂਤ ਵਧੇ ਪੁਜ ਪਾਰੀ,
ਇਹੋ ਜਿਹਾ ਮੇਰਾ ਮਹਾਨ ਸਪੂਤ ਜਿਹਦੀਆਂ ਬਾਹਾਂ ਬੜੀਆਂ ਬਲਵਾਨ ਹੋਣਗੀਆਂ।
ਅਪਰ ਬੁਝਾਰਤ ਕਾਂ ਬੁਝਾਈ,
ਮਹਾਰਾਜ ਇਹ ਤਾਂ ਸਾਰੀਆਂ ਗੱਲਾਂ ਮੇਰੀਆਂ ਤੁਹਾਡੀਆਂ ਕਹੀਆਂ ਮੇਰੇ ਸਿਰ ਮੱਥੇ, ਪਰ ਮਹਾਰਾਜ ਆ ਜਿਹੜੀ ਇੱਕ ਬੁਝਾਰਤ ਜੀ ਬੁਝਾ ਰਹੇ ਹੋ, ਆ ਇੱਕ ਬੁਝਾਰਤ ਤੁਸੀਂ ਬੁਝਾਈ ਹੈ, ਇਹ ਸੁਣ ਕੇ ਮੇਰਾ ਕਲੇਜਾ ਨਿਕਲ ਗਿਆ, ਮੇਰੇ ਪੈਰਾਂ ਥੱਲਿਓ ਜ਼ਮੀਨ ਨਿਕਲਣ ਨੂੰ ਫਿਰਦੀ ਹੈ। ਮਹਾਰਾਜ ਆ ਕਿਹੜੀ ਬੁਝਾਰਤ ਇਸ ਵੇਲੇ ਤੁਸੀਂ ਬੁਝਾ ਰਹੇ ਹੋ?
ਮਿਲਬੋ ਹੋਏ ਕੇ ਨੈ ਕਿਸ ਥਾਈ,
ਤੁਸੀਂ ਇਹ ਬੁਝਾਰਤ ਬੁਝਾ ਰਹੇ ਹੋ ਕਿ ਖਬਰੇ ਗੁਜਰੀ ਜੀ ਹੁਣ ਦੁਬਾਰਾ ਸਾਡਾ ਮੇਲ ਹੋਵੇ ਕਿ ਨਾ ਹੋਵੇ। ਮਹਾਰਾਜ ਇਹ ਕੀ ਕਹਿ ਰਹੇ ਹੋ, ਇੱਦਾਂ ਦੇ ਬਚਨ ਕਿਉਂ ਕਰ ਰਹੇ ਹੋ ਕਿ ਦੁਬਾਰਾ ਕਿਸੇ ਥਾਂ ਤੇ ਸਾਡਾ ਮੇਲ ਹੋਵੇ ਕਿ ਨਾ ਹੋਵੇ? ਮਹਾਰਾਜ ਇਹ ਬਚਨ ਤੁਸੀਂ ਕਿਉਂ ਕਹੇ ਨੇ?
ਐਸੋ ਬਾਕ ਕਾਂ ਤੁਮ ਕਹਿਓ,
ਇਹੋ ਜਿਹੇ ਬਚਨ ਇਹੋ ਜਿਹੇ ਵਾਕ ਆਪ ਜੀ ਨੇ ਕਿਉਂ ਕਹੇ ਨੇ?
ਸੁਨਤ ਚਿੰਤ ਸਲਤਾ ਚਿਤ ਬਹਿਓ,
ਮਹਾਰਾਜ ਤੁਹਾਡੇ ਇਹ ਬਚਨ ਸੁਣ ਕੇ ਚਿੰਤਾ ਦੀ ਨਦੀ ਚ ਮੇਰਾ ਮਨ ਵਹਿ ਤੁਰਿਆ, ਮੇਰਾ ਹਿਰਦਾ ਚਿੰਤਾ ਦੀ ਨਦੀ ਵਿਚ ਰੁੜ ਗਿਆ ਹੈ।
ਪੁੱਤਰ ਆਦਿ ਜੋ ਕਛੂ ਕੁਟੰਬ,
ਰਾਜੇ ਪੁੱਤਰ ਆਦਿਕ ਜੋ ਵੀ ਇਹ ਕੁਟੰਬ ਹੈ ਪਰਿਵਾਰ ਹੈ,
ਸਭ ਇਨਕੇ ਤੁਮ ਆਹੋ ਅਲੰਬ,
ਰਾਜ ਸਾਡੇ ਸਾਰਿਆਂ ਦੇ ਆਸਰੇ ਤੁਸੀਂ ਹੋ। ਹੇ ਨੌਵੇਂ ਪਾਤਸ਼ਾਹ, ਇਹ ਪੁੱਤਰ ਦੇ ਮੇਰੇ ਸਾਰੇ ਪਰਿਵਾਰ ਦਾ ਆਸਰਾ, ਹੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਉਹ ਤੁਸੀਂ ਹੋ।
ਨਹੀਂ ਆਸਰੋ ਦੂਸਰ ਕੋਈ,
ਤੁਹਾਡੇ ਤੋਂ ਬਿਨਾਂ ਸਾਨੂੰ ਕੋਈ ਦੂਜਾ ਆਸਰਾ ਨਹੀਂ ਹੈ।
ਬਾਲ ਬੈਸ ਰਾਵਰ ਸੁਤ ਜੋਈ,
ਬਾਲ ਅਵਸਥਾ ਵਿਚ ਹਲੇ ਤਾਂ ਤੁਹਾਡਾ ਸਾਹਿਬ ਜ਼ਿਆਦਾ ਬਾਲ ਅਵਸਥਾ ਵਿਚ ਹੈ।
ਆਨ ਬਸੇ ਪਰਦੇਸ਼ ਮਜਾਰਾ,
ਅਸੀਂ ਇਸ ਪਰਦੇਸ਼ ਵਿਚ ਬੈਠੇ ਹਾਂ, ਇੱਥੇ ਪਰਦੇਸ਼ ਵਿਚ ਆਣ ਕੇ ਵਸੇ ਹਾਂ।
ਤੁਮਕੋ ਪੂਜਤ ਸਭ ਸੰਸਾਰਾ,
ਤੁਹਾਨੂੰ ਸਾਰਾ ਸੰਸਾਰ ਪੂਜਦਾ, ਤੁਹਾਨੂੰ ਸਾਰੀ ਦੁਨੀਆਂ ਪੂਜਦੀ ਹੈ।
ਕਹਾ ਹੋਏ ਗਤ ਬਹੁਰ ਹਮਾਰੀ,
ਮਹਾਰਾਜ ਇਹ ਦੱਸੋ ਵੀ ਤੁਸੀਂ ਕਹਿੰਦੇ ਹੋ ਦੁਬਾਰਾ ਮੇਲ ਹੋਵੇ ਕਿ ਨਾ ਹੋਵੇ? ਮੈਂ ਤਾਂ ਸੋਚ ਕੇ ਵੀ ਡਰਦੀ ਹਾਂ, ਕੰਬਦੀ ਹਾਂ ਕਿ ਤੁਹਾਡੇ ਬਿਨਾਂ ਮੇਰੀ ਹਾਲਤ ਕੀ ਹੋਵੇਗੀ, ਸਾਡੀ ਹਾਲਤ ਕੀ ਹੋਵੇਗੀ, ਮੈਂ ਤਾਂ ਸੋਚ ਕੇ ਵੀ ਮਹਾਰਾਜ ਕੰਬ ਜਾਂਦੀ ਹਾਂ।
ਬਿਰਧਾ ਮਾਤ ਬੋ ਬਨੇ ਦੁਖਾਰੀ,
ਤੁਹਾਡੀ ਬਜ਼ੁਰਗ ਮਾਤਾ, ਮਾਤਾ ਵੱਲ ਤਾਂ ਧਿਆਨ ਮਾਰੋ ਕਿ ਤੁਹਾਡੀ ਬਿਰਧ ਮਾਂ ਹੈ, ਬਜ਼ੁਰਗ ਮਾਤਾ ਹੈ, ਉਹ ਕਿੰਨੀ ਦੁਖੀ ਹੋਵੇਗੀ।
ਸਦਾ ਆਨੰਦ ਆਪ ਕੇ ਸੰਗ,
ਮਹਾਰਾਜ ਸਾਨੂੰ ਤਾਂ ਸਦਾ ਆਨੰਦ ਤੁਹਾਡੇ ਨਾਲ ਹੀ ਹੈ, ਤੁਹਾਡੇ ਨਾਲ ਹੀ ਸਾਡਾ ਸਾਰਾ ਸੁਖ ਹੈ, ਸਾਰਾ ਆਨੰਦ ਤੁਹਾਡੇ ਨਾਲ ਹੈ।
ਦੇਸ਼ ਵਿਦੇਸ਼ ਵਿਖੇ ਦੁੱਖ ਭੰਗ,
ਦੇਸ਼ਾਂ ਵਿਦੇਸ਼ਾਂ ਵਿਚ ਅਸੀਂ ਤੁਹਾਡੇ ਆਸਰੇ ਟਿਕੇ ਹੋਏ ਹਾਂ, ਤੁਸੀਂ ਸਾਡੇ ਦੁੱਖਾਂ ਨੂੰ ਭੰਨਣ ਵਾਲੇ ਹੋ।
ਸੁਨ ਸਤ ਗੁਰ ਬੋ ਦੀਨ ਦਿਲਾਸਾ, ਨਿਜ ਨੰਦਨ ਪਰ ਧਰ ਵਿਸਵਾਸਾ।
ਇਹ ਸੁਣ ਕੇ ਸਤਿਗੁਰਾਂ ਨੇ ਦਿਲਾਸਾ ਦਿੱਤਾ ਮਾਤਾ ਗੁਜਰੀ ਨੂੰ, ਕਹਿੰਦੇ ਗੁਜਰੀ ਜੀ ਤੁਸੀਂ ਆਪਣੇ ਪੁੱਤਰ ਤੇ ਵਿਸ਼ਵਾਸ ਰੱਖੋ, ਕਿਉਂਕਿ ਤੁਹਾਡਾ ਪੁੱਤਰ ਵੀ ਕੋਈ ਸਧਾਰਨ ਵਿਅਕਤੀ ਨਹੀਂ ਹੈ, ਇਹਨਾਂ ਤੇ ਵਿਸ਼ਵਾਸ ਰੱਖੋ, ਜਿੰਨਾ ਭਰੋਸਾ ਤੁਸੀਂ ਸਾਡੇ ਤੇ ਰੱਖਦੇ ਹੋ ਨਾ, ਇੰਨਾ ਭਰੋਸਾ ਇਹਨਾਂ ਤੇ ਰੱਖੋ, ਇਹਨਾਂ ਤੇ ਵਿਸ਼ਵਾਸ ਰੱਖੋ।
ਬਨੇ ਗੁਰਨ ਤੇ ਗੁਰੂ ਉਦਾਰਾ, ਪੂਜੇ ਚਰਨ ਸਕਲ ਸੰਸਾਰਾ।
ਇਹ ਗੁਰੂਆਂ ਵਿੱਚੋਂ ਬੜੇ ਵੱਡੇ ਗੁਰੂ ਹੋਣਗੇ, ਜਿੰਨੇ ਗੁਰੂ ਨੇ ਉਹਨਾਂ ਗੁਰੂਆਂ ਵਿੱਚੋਂ ਸਭ ਤੋਂ ਵੱਡੇ ਗੁਰੂ ਹੋਣਗੇ। और इना दे चरण सारा संसार पूजेगा। कुल जमाना कुल दुनिया इना दे चरण पूजेगी। क्यों पूजेगी? क्योंकि कुल दुनिया उत्ते इना दा एहसान होवेगा, कुल दुनिया ते इना दा महान परपकार होवेगा। इस करके कुल दुनिया कुल जमाना इना दे चरण पूजेगा।
अल्प बैस इस जानो नाई,
उम्र ना छोटी समझो, ये ना वेखो के छोटे ने, इना दी शरीरक उम्र ना वेखो ये छोटे ने, ये बड़े वड्डे ने। इना दे छोटे जे शरीर विच बड़ी वड्डी जोत दा निवास है।
शक्त अदक ते अदक सुमाई,
अदक तो अदक शक्ति। दुनिया च जिन्नी शक्ति काम कर रही है ना गुजरी जी, वो सारी शक्ति इना दे अधीन है, इना दे कंट्रोल विच है, इना दे काबू विच है। सारे संसार दी शक्ति गुरबाणी दा जो पवित्र शब्द है ना, वो पूर्ण तौर ते मेरे साहब गुरु कलगीधर ते लागू हुंदा है। चतर दिशा तीनो बल अपना सिर उपर करता, चारा दिशावां विच इना दा बल काम कर रहा है, इना दी शक्ति काम कर रही है।
सब को रिजक पुजावन हारा,
सारे संसार नु ए रोजी देन वाले ने, रोटी देन वाले यही ता दे रहे ने सारे हनु, जिन्ने जीव ने संसार दे के रोजी देहंद है, सारे संसार नु रोजी देन वाले रोटी देन वाले यही है ना।
इस अलंब रे लाख हजारा,
हजारा इना दे आसरे रहिंदे ने रहणगे।
बचन कहे नव निद चले आवे,
बचन कर देन ना, बचन एक बचन कर देन ते नौ निधियां आ जान उसे वक्त इना दे चरणा च हाजिर हो जान।
श्रापे पतशाहत बिन सावे,
ते श्राप दे देन ते वड्डे वड्डे बादशाहां दी बादशाही भी रोल के रख देन श्राप नाल। वचन कर देन नौ निधां आ जान, ते वचन कर देन श्राप दे देन, ते वड्डे वड्डे बादशाहां दीयां पातशाहियां नूं भी रोल के रख देन।
अलख अकाल पुरख भगवंत,
अलख अकाल पुरख भगवंत हन,
करे आराधन हृदय अनंत,
उनां दे रूप ने ते उनां दी आराधना करनगे नेता प्रति।
कृपा ठान बोरी जे जबे,
जिहदे ते कृपा धारण करके अकाल पुरख जी ना ते कृपा धारण करके,
करे पठावन इत को तबे,
इन्हां नूं तां मात लोक दी धरती ते भेजिया, परमात्मा ने प्रसन्न होके इन्हां नूं इस मात लोक विच भेजिया है।
जग मैं कारज करे अनेक,
इन्हां ने इस जगत विच बहुत सारे कारज करने हन।
रहे अलेपे जलद विवेक,
ये अलेप होके रहणगे, असंग होके रहणगे।
इतिहादक सब बात सुनाई,
इदां दे बचन नौवें पातशाह ने कहे सुनाए।
श्री गुजरी नी के समझाई,
माता गुजरी जी नूं सारे बचन चंगी तरह समझा दिते हन।
उचित ज कर बे हम जोए,
महाराज जी कहंदे जेड़े काम उचित ने साडे करन योग हन,
करे तथा लियो हृदय परोए,
ओ असी हुण करने ने, ओ तुसी अपने मन च जान लो चंगी तरह।
शोक न चिंता खेद न कीजे,
साडे वास्ते ना अपने मन च शोक करना ते ना ही अपने मन विच चिंता करनी है।
सुत को पिखो आनंद तरीजे,
अपने पुत्र नु वेख के आनंद माणो, आनंद नु धारण करो।
तन मिथ्या निश्चे सब जानो,
ये जेड़ा तन आदक है, ता सब कुछ शरीर आदक, ये ता मिथ्या ने, मिल जांदे ने बिछड़ जांदे ने, तन दा स्नेह तां मिथ्या है।
किम सने अतशे इन ठानो,
इना दा स्नेह कादा करना होया, शरीरां दी प्रीत कादी करनी है गुजरी जी, ए शरीर तां नाशवान हन।
बिन संहार न थिरता पावे,
ए बिन संहार ने, ए थिर नहीं रहण वाले, ए ता बिनसने ही बिनसने हन।
आए करोर करोर हो जावे,
करोड़ा ही आ रहे ने ते करोड़ा ही जा रहे ने, दुनिया दी रीत चलदी आ रही है गुजरी जी, करोड़ा आ रहे ने करोड़ा जा रहे ने।
नदी प्रवाह जगत ए राचा,
ये संसार दी जेड़ी रचना है ना गुजरी जी, वो नदी दे प्रवाह वांगर है, जिवें नदी दा पानी एक बारी जिथों लंघ जांदा ना ਉਥੋਂ ਫਿਰ ਦੁਬਾਰਾ ਦੂਜਾ ਨਵਾਂ ਪਾਣੀ ਆਉਂਦਾ, ਉਹੀ ਪਾਣੀ ਦੁਬਾਰਾ ਨਹੀਂ ਉਥੋਂ ਵਗਦਾ। ਇਹ ਤਾਂ ਨਦੀ ਦੇ ਪਾਣੀ ਸਮਾਨ ਸੰਸਾਰ ਦਾ ਪ੍ਰਭਾਵ ਚੱਲਿਆ ਜਾ ਰਿਹਾ।
ਸਚਿਦਾਨੰਦ ਆਤਮਾ ਸਾਚਾ,
ਆਤਮਾ ਸਤ ਹੈ, ਚੇਤਨ ਹੈ, ਆਨੰਦ ਸਰੂਪ ਹੈ।
ਮਰੇ ਨਾ ਬਿਨ ਸੇ ਆਏ ਨਾ ਜਾਏ,
ਨਾ ਮਰਦਾ ਨਾ ਬਿਨਸਦਾ, ਨਾ ਆਉਂਦਾ ਨਾ ਜਾਂਦਾ ਹੈ।
ਸਦਾ ਸਥਿਰ ਹੈ ਇੱਕ ਰਸ ਪਾਏ,
ਸਦਾ ਹੀ ਸਥਿਰ ਹੈ ਤੇ ਇੱਕ ਰਸ ਹੈ।
ਨਿਜ ਸਰੂਪ ਕੋ ਜਾਣੇ ਗਿਆਨੀ,
ਆਪਣੇ ਨਿਜ ਸਰੂਪ ਨੂੰ ਜਿਹੜੇ ਗਿਆਨਵਾਨ ਗਿਆਨੀ ਨੇ ਉਹ ਜਾਣਦੇ ਹਨ।
ਇਸ ਬਿਧ ਕੀ ਬੁੱਧ ਲੇ ਹੋ ਔਰ ਠਾਨੀ,
ਇਸ ਤਰ੍ਹਾਂ ਦੀ ਬੁੱਧੀ ਗੁਜਰੀ ਜੀ ਤੁਸੀਂ ਆਪਣੇ ਹਿਰਦੇ ਵਿੱਚ ਧਾਰਨ ਕਰ ਲਵੋ।
ਵੱਡੇ ਭਾਗ ਤੇ ਬੁਰ ਘਰ ਮਾਈ,
ਵੱਡਿਆਂ ਭਾਗਾਂ ਕਰਕੇ ਗੁਰੂ ਘਰ ਦੇ ਵਿੱਚ
ਮੋਹ ਅਪਰ ਸਮ ਰਾਖੋ ਨਾਈ,
ਤੁਸੀਂ ਗੁਰੂ ਘਰ ਵਿੱਚ ਆਏ ਹੋ, ਗੁਰੂ ਕੇ ਮਹਿਲ ਬਣੇ ਹੋ, ਇਸ ਕਰਕੇ ਆਪਣੇ ਮਨ ਵਿੱਚ ਹੋਰ ਕੋਈ ਹੋਰ ਨਾ ਵੱਤ ਮੋਹ ਨਾ ਧਾਰੋ।
ਜੋ ਕਿਛ ਹੋਏ ਮਾਨ ਸਭ ਆਛੇ,
ਜੋ ਕੁਝ ਵੀ ਹੋਵੇ ਉਹਨੂੰ ਚੰਗੀ ਤਰ੍ਹਾਂ ਮੰਨਣਾ, ਸਤ ਕਰਕੇ ਮੰਨਣਾ।
ਭਾਵੀ ਪਰ ਤਰਕ ਨੈ ਬਾਛੇ,
ਹੋਣੀ ਹੈ, ਹੋਣੀ ਉੱਤੇ ਤਰਕ ਨਹੀਂ ਕਰਨੀ।
ਕੇਤਕ ਚਿਰ ਜੀਵੇ ਨਰ ਕੋਈ,
ਕੋਈ ਬੰਦਾ ਜੀਵੇ ਵੀ ਚਲੋ, ਜੇ ਬੰਦਾ ਨਾ ਵੀ ਮਰੇ 10-20 ਸਾਲ ਹੋਰ ਜੀਵੇ, ਆਖਿਰਕਾਰ ਮਰੇਗਾ ਤਾਂ ਸਹੀ ਨਾ, ਭਾਵੇਂ 20 ਸਾਲਾਂ ਬਾਅਦ ਮਰੇ, ਮੌਤ ਤਾਂ ਹੋਏਗੀ ਜ਼ਰੂਰ, ਮਰਨਾ ਤਾਂ ਹੋਣਾ ਹੀ ਹੈ।
ਅੰਤ ਸਮੇਂ ਮਰਬੋ ਸਭੋਈ,
ਅੰਤ ਵੇਲੇ ਤਾਂ ਹਰ ਇੱਕ ਨੂੰ ਹੀ ਮਰਨਾ ਪੈਂਦਾ ਹੈ।
ਯਾ ਤੇਰੀ ਦੇ ਧੀਰ ਕੋ ਤਾਰ
ਕਰਕੇ ਗੁਜਰੀ ਜੀ, ਤੁਸੀਂ ਆਪਣੇ ਹਿਰਦੇ ਚ ਧੀਰਜ ਧਾਰਨ ਕਰੋ।
ਸੁਤ ਕੋ ਸਾਦਰ ਨਿਤ ਪ੍ਰਤ ਪਾਰ,
ਆਪਣੇ ਪੁੱਤਰ ਦੀ ਪਾਲਣਾ ਕਰੋ, ਪਰਵਰਿਸ਼ ਕਰੋ।
ਹਮਰੋ ਮੇਲ ਬਣੇ ਕਹਿ ਨਾਈ,
ਸਾਡਾ ਮੇਲ ਦੁਬਾਰਾ ਤੁਹਾਡੇ ਨਾਲ ਬਣੇ ਕੇ ਨਾ ਬਣੇ ਇਹ ਨਹੀਂ ਅਸੀਂ ਕਹਿ ਸਕਦੇ।
ਕੀਜੇ ਨੈ ਸੁਖ ਦੁਖ ਇਸ ਮਾਈ,
ਪਰ ਤੁਸੀਂ ਇਹਦੇ ਵਿੱਚ ਆਪਣੇ ਮਨ ਚ ਕੋਈ ਸੁਖ ਦੁਖ ਨਹੀਂ ਮਨਾਉਣਾ।
ਸੁਨ ਗੁਜਰੀ ਨਿਜ ਪਤੀ ਕੀ ਬਾਣੀ,
ਆਪਣੇ ਪਤੀ ਦੇ ਬਚਨ ਮਾਤਾ ਜੀ ਨੇ ਸੁਣੇ।
ਕਰਤ ਵਿਚਾਰਨ ਨੀਤ
ਮਨ ਚ ਵਿਚਾਰ ਕਰਦੇ ਨੇ ਮਾਤਾ ਜੀ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਨਾਲ, ਜੋ ਪਤੀ ਦੇਵ ਜੀ ਕਹਿ ਰਹੇ ਨੇ ਸੱਤ ਹੈ।
ਤਉ ਸਨੇਹ ਦ੍ਰਿਗਨ ਜਲ ਛਾ,
ਫਿਰ ਵੀ ਮਨ ਚ ਸਨੇਹ ਹੈ ਪਤੀ ਦਾ ਤੇ ਅੱਖਾਂ ਭਰ ਆਈਆਂ ਮਾਤਾ ਜੀ ਦੀਆਂ।
ਕਹਿ ਬੇਹੇਤ ਬੋਲਨੇ ਆਵਾ,
ਬੋਲਣ ਵਾਸਤੇ ਬੋਲਿਆ ਨਹੀਂ ਜਾਂਦਾ, ਗਲਾ ਰੁਕ ਗਿਆ, ਕੰਠ ਰੁਕ ਗਿਆ।
ਕੰਤ ਸਰੀਰ ਬਿਲੋਕਤ ਰਹੀ,
ਆਪਣੇ ਪਤੀ ਦੇ ਸਰੂਪ ਨੂੰ ਵੇਖਦੇ ਰਹੇ ਮਾਤਾ ਜੀ।
ਰੁਕਿਓ ਕੰਠ ਬੋਲਤ ਕਛ ਨਹੀਂ,
ਗਲਾ ਰੁਕ ਗਿਆ, ਬੋਲਿਆ ਨਹੀਂ ਜਾ ਰਿਹਾ।
ਸਹਿਜ ਸੁਭਾਏ ਗੁਰੂ ਚੱਲ ਆਏ, ਵੈਰ ਬੈਠ ਦੀਵਾਨ ਲਗਾਏ।
ਮਹਾਰਾਜ ਜੀ ਬਚਨ ਕਰਕੇ ਬਾਹਰ ਦੀਵਾਨ ਚ ਆ ਗਏ ਤੇ ਸਭਾ ਵਿਚ ਆ ਕੇ, ਦੀਵਾਨ ਵਿਚ ਆ ਕੇ ਮਹਾਰਾਜ ਜੀ ਨੇ ਦਰਸ਼ਨ ਦਿੱਤੇ ਹਨ, ਸੰਗਤ ਨੂੰ ਦਰਸ਼ਨ ਦਿੱਤੇ ਹਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਪਟਨਾ ਸਾਹਿਬ ਤੋਂ ਪੰਜਾਬ ਨੂੰ ਚਾਲੇ ਪਾ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।